ब्रोंको स्पोर्ट्स मॉडल दे उत्ते 72 महीने तक मिल रही है। ज्यादा जानकारी वास्ते विजिट करो टोरंटो एरिया दे फोर्ड डीलर या forddealers.ca नु आज ही।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਐਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਐਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
खूबसूरती वधाउन लई, उमर छपाउन लई देसी कैनेडियन नैचुरल हेयर कलर शैम्पू, वाल काले जां डार्क ब्राउन करन दे लई 7 मिंट लगा के इंतजार करो, तुहाडे वाल लिशका मारनगे। कलर 20 तों 25 दिनां तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ जां रामा गिल नूं फोन करो 519-569-9282 519-569-9282।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਅੱਜ ਤੋਂ ਲੱਗਣੇ ਸ਼ੁਰੂ ਹੋਣਗੇ ਫਲੂ ਸ਼ਾਟਸ ਤੇ COVID-19 ਵੈਕਸੀਨ ਦੇ ਸ਼ਾਟਸ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਟੋਰਾਂਟੋ ਦੀਆਂ ਸੜਕਾਂ ਉੱਤੇ ਕੀਤੇ ਫਲਸਤੀਨ ਪੱਖੀ ਮੁਜ਼ਾਹਰੇ। ਸ਼ੂਟਿੰਗ ਵਿੱਚ ਇੱਕ ਵਿਅਕਤੀ ਹੋਇਆ ਹਲਾਕ। ਹੁਣ ਖਬਰਾਂ ਵਿਸਥਾਰ ਨਾਲ। ਓਨਟੈਰੀਓ ਵਾਸੀ ਜਿਹੜੇ 6 ਮਹੀਨੇ ਤੇ ਇਸ ਤੋਂ ਵੱਧ ਉਮਰ ਦੇ ਹਨ, ਉਨ੍ਹਾਂ ਨੂੰ ਮੁਫ਼ਤ ਫਲੂ ਸ਼ਾਟ ਤੇ ਨਵੀਂ COVID-19 ਵੈਕਸੀਨ ਦੇ ਸ਼ਾਟ ਸੋਮਵਾਰ ਤੋਂ ਲੱਗਣੇ ਸ਼ੁਰੂ ਹੋ ਜਾਣਗੇ। ਸਿਹਤ ਮੰਤਰੀ ਸਿਲਵੀਆ ਜੌਨਸ ਨੇ ਐਤਵਾਰ ਨੂੰ ਇਸ ਇਮਿਊਨਾਈਜੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ। ਉਨ੍ਹਾਂ ਨੇ ਆਖਿਆ ਲੋਕਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਸੁਰੱਖਿਅਤ ਰਹਿਣ ਦੇ ਲਈ ਆਪਣੀ ਅਤੇ ਆਪਣੇ ਬੱਚਿਆਂ ਦੀ ਵੈਕਸੀਨੇਸ਼ਨ ਪੂਰੀ ਕਰਵਾਉਣ ਅਤੇ ਅਜਿਹੇ ਮੌਸਮ ਦੇ ਵਿੱਚ ਸਾਹ ਨਾਲ ਸੰਬੰਧਿਤ ਬਿਮਾਰੀਆਂ ਜਦੋਂ ਵੱਧਦੀਆਂ ਹਨ ਉਦੋਂ ਅਜਿਹੇ ਸ਼ਾਟ ਲਵਾ ਕੇ ਸਿਹਤਮੰਦ ਰਹਿਣ। ਉਨ੍ਹਾਂ ਨੇ ਆਖਿਆ ਸਾਡੀ ਸਰਕਾਰ ਦੇ ਵੱਲੋਂ COVID-19 ਤੇ ਫਲੂ ਸ਼ਾਟਸ ਮੁਹੱਈਆ ਕਰਵਾ ਕੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਤੁਹਾਡੇ ਕੋਲ ਬਿਮਾਰੀਆਂ ਤੋਂ ਬਚਣ ਦੇ ਹਰ ਸੰਭਵ ਤਰੀਕੇ ਹੋਣ। ਇਸ ਤੋਂ ਇਲਾਵਾ ਸਰਕਾਰ ਇਹ ਸਾਰਾ ਕੁਝ ਮੁਫ਼ਤ ਮੁਹੱਈਆ ਕਰਵਾ ਰਹੀ ਹੈ। ਓਨਟੈਰੀਓ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਫਲੂ ਸ਼ਾਟਸ ਤੇ COVID-19 ਦੀ ਨਵੀਂ ਵੈਕਸੀਨ ਲੋਕਲ ਫਾਰਮਾਸਿਸਟ, ਪਬਲਿਕ ਹੈਲਥ ਯੂਨਿਟ ਉੱਤੇ ਦੇ ਪ੍ਰਾਇਮਰੀ ਹੈਲਥ ਕੇਅਰ ਮੁਹੱਈਆ ਕਰਵਾਉਣ ਵਾਲਿਆਂ ਕੋਲ ਵੀ ਉਪਲਬਧ ਹੈ। ਇਹ ਵੀ ਆਖਿਆ ਗਿਆ ਕਿ COVID-19 ਵੈਕਸੀਨ ਤੇ ਫਲੂ ਸ਼ਾਟ ਇੱਕੋ ਸਮੇਂ ਲਏ ਜਾਣਾ ਵੀ ਸੁਰੱਖਿਅਤ ਤੇ ਸੌਖਾ ਹੈ ਕਿਉਂਕਿ ਇਸ ਨਾਲ ਵਾਰੀ ਵਾਰੀ ਗੇੜੇ ਮਾਰਨ ਦੀ ਖੇਚਲ ਵੀ ਨਹੀਂ ਕਰਨੀ ਪੈਂਦੀ। ਕੋਵਿਡ ਪ੍ਰੋਵਿੰਸ ਦੇ ਚੀਫ਼ ਮੈਡੀਕਲ ਆਫਿਸਰ ਆਫ ਹੈਲਥ ਡਾਕਟਰ ਕਿਰਨ ਮੂਨ ਨੇ ਵੀ ਓਨਟੈਰੀਓ ਵਾਸੀਆਂ ਨੂੰ ਆਪਣੀ ਵੈਕਸੀਨੇਸ਼ਨ ਅਪ ਟੂ ਡੇਟ ਰੱਖਣ ਦੇ ਲਈ ਆਖਿਆ ਹੈ। ਸ਼ਨੀਵਾਰ ਦੁਪਹਿਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਡਾਊਨ ਟਾਊਨ ਟੋਰਾਂਟੋ ਦੇ ਵਿਚ ਇਕੱਠੇ ਹੋ ਕੇ ਫਲਸਤੀਨ ਪੱਖੀ ਮੁਜ਼ਾਹਰੇ ਕੀਤੇ। ਇਹਨਾਂ ਮੁਜ਼ਾਹਰਿਆਂ ਦਾ ਆਯੋਜਨ ਫਲਸਤੀਨ ਪੱਖੀ ਗਰੁੱਪ ਟੋਰੋਂਟੋ ਫਾਰ ਫਲਸਤੀਨ ਵੱਲੋਂ ਕਰਵਾਇਆ ਗਿਆ ਸੀ। ਇਹਨਾਂ ਮੁਜ਼ਾਹਰਿਆਂ ਦੀ ਸ਼ੁਰੂਆਤ ਨਥਾਨ ਫਿਲਿਪ ਸਕੁਆਇਰ ਤੋਂ ਹੋਈ। ਇਹਨਾਂ ਮੁਜ਼ਾਹਰਿਆਂ ਦੌਰਾਨ ਲੋਕਾਂ ਨੇ ਗੱਡੀਆਂ ਵਿਚ ਰੈਲੀ ਕੀਤੀ। ਇਹ ਰੈਲੀ ਦੁਪਹਿਰ 12:45 ਤੇ ਸਕਾਰਬਰੋ ਟਾਊਨ ਸੈਂਟਰ ਤੋਂ ਰਵਾਨਾ ਹੋਈ। ਇਹ ਰੈਲੀ ਹਾਈਵੇ 401 ਦੇ ਨਾਲ ਨਾਲ ਪੱਛਮ ਵੱਲ ਗਈ ਤੇ ਫਿਰ ਦੱਖਣ ਵੱਲ ਡੌਨ ਵੈਲੀ ਪਾਰਕਵੇ ਵੱਲ ਮੁੜ ਗਈ ਅਤੇ ਫਿਰ ਸਕੁਆਇਰ ਜਾ ਪਹੁੰਚੀ। ਇੱਥੇ ਸਭ ਨੇ ਰਲ ਕੇ ਗਾਜ਼ਾ ਪੱਟੀ ਉੱਤੇ ਚੱਲ ਰਹੀ ਹਿੰਸਾ ਨੂੰ ਰੋਕਣ ਦੀ ਮੰਗ ਕੀਤੀ। ਸਾਰਿਆਂ ਨੇ ਆਖਿਆ ਕਿ ਹੁਣ ਬਹੁਤ ਹੋ ਚੁੱਕਿਆ ਕਿ ਜੰਗ ਬੰਦੀ ਕੀਤੀ ਜਾਣੀ ਚਾਹੀਦੀ ਹੈ। ਇਹ ਰੈਲੀ ਉਦੋਂ ਕੱਢੀ ਗਈ ਜਦੋਂ ਇਜ਼ਰਾਈਲ ਤੇ ਹਮਾਸ ਖਿਲਾਫ ਦੂਜੇ ਪੱਧਰ ਦੀ ਜੰਗ ਵਿੜ ਦਿੱਤੀ ਹੈ। ਇਹ ਜੰਗ ਤੀਜੇ ਹਫ਼ਤੇ ਵਿਚ ਪਹੁੰਚ ਗਈ ਹੈ। ਇਜ਼ਰਾਈਲ ਨੇ ਮੈਦਾਨੀ ਸੈਨਾਵਾਂ ਵੀ ਗਾਜ਼ਾ ਭੇਜ ਦਿੱਤੀਆਂ ਨੇ ਤੇ ਹੁਣ ਜ਼ਮੀਨ, ਹਵਾ ਤੇ ਸਮੁੰਦਰੀ ਰਸਤੇ ਰਾਹੀਂ ਇਜ਼ਰਾਈਲ ਵੱਲੋਂ ਗਾਜ਼ਾ ਉੱਤੇ ਹਮਲਾ ਕੀਤਾ ਜਾ ਰਿਹਾ ਹੈ। 7 ਅਕਤੂਬਰ ਨੂੰ ਸ਼ੁਰੂ ਹੋਈ ਇਸ ਜੰਗ ਵਿਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਨੇ। ਰੈਲੀ ਤੇ ਮੁਜ਼ਾਹਰੇ ਕਰਨ ਵਾਲਿਆਂ ਨੇ ਆਖਿਆ ਕਿ ਅਸੀਂ ਇੱਥੇ ਸ਼ਾਂਤੀ ਬਹਾਲ ਕਰਨ ਦੀ ਮੰਗ ਲੈ ਕੇ ਆਏ ਹਾਂ। ਐਤਵਾਰ ਸਵੇਰੇ ਮਿਸੀਸਾਗਾ ਦੇ ਵਿਚ ਗੋਲੀ ਚੱਲਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਪੀਲ ਪੁਲਿਸ ਨੂੰ ਗੋਡਵੇ ਤੇ ਮਾਰਨਿੰਗ ਸਟਾਰ ਡਰਾਈਵ ਦੇ ਉੱਤੇ ਅੱਧੀ ਰਾਤ ਤੋਂ ਬਾਅਦ ਸੱਦਿਆ ਗਿਆ। ਜ਼ਖਮੀ ਵਿਅਕਤੀ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਹੋਮਿਸਾਈਡ ਬਿਊਰੋ ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਪੁਲਿਸ ਨੇ ਆਖਿਆ ਕਿ ਇਹ ਸ਼ੂਟਿੰਗ ਆਪਣੀ ਕਿਸਮ ਦਾ ਇਕੱਲਾ ਮਾਮਲਾ ਸੀ ਜਿਸ ਦੇ ਨਾਲ ਜਨਤਕ ਸੇਫਟੀ ਨੂੰ ਕੋਈ ਖਤਰਾ ਨਹੀਂ ਹੈ। ਅਜੇ ਤੱਕ ਕਿਸੇ ਮਸ਼ਕੂਕ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਰਜੁਨ ਬਬੂਟਾ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ ਵੱਲ ਇਕ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਖੇਡ ਮੰਤਰੀ ਮੀਥੇਅਰ ਨੇ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਤੀਜੇ ਪੰਜਾਬੀ ਨਿਸ਼ਾਨੇਬਾਜ਼ ਨੂੰ ਵਧਾਈ ਦਿੱਤੀ ਹੈ। ਪੰਜਾਬ ਦੇ ਉਭਰਦੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਅਗਲੇ ਸਾਲ ਪੈਰਿਸ ਵਿਖੇ ਹੋਣ ਵਾਲੇ ਓਲੰਪਿਕ ਖੇਡਾਂ ਦੇ ਲਈ ਕੁਆਲੀਫਾਈ ਕਰ ਲਿਆ। ਅਰਜੁਨ ਨੇ ਅੱਗੇ ਦੱਖਣੀ ਕੋਰੀਆ ਵਿਖੇ ਚੱਲ ਰਹੀ ਏਸ਼ੀਅਨ ਨਿਸ਼ਾਨੇਬਾਜ਼ ਚੈਂਪੀਅਨਸ਼ਿਪ ਦੇ ਵਿਚ 10 ਮੀਟਰ ਏਅਰ ਰਾਈਫਲ ਦੇ ਟੀਮ ਵਰਗ ਵਿਚ ਸੋਨ ਤੇ ਵਿਅਕਤੀਗਤ ਮੁਕਾਬਲੇ ਦੇ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਖੇਡ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਅਰ ਨੇ ਅਰਜੁਨ ਬਬੂਟਾ ਨੂੰ ਇਸ ਪ੍ਰਾਪਤੀ ਦੇ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ। ਕੈਨੇਡੀਅਨ ਸਰਕਾਰ ਪੋਲਿਊਸ਼ਨ ਪ੍ਰਾਈਸ ਛੋਟ ਨੂੰ ਦੁੱਗਣਾ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਥਾਵਾਂ ਉੱਤੇ ਫੈਡਰਲ ਫਿਊਲ ਚਾਰਜ ਪ੍ਰਭਾਵੀ ਹੈ ਉੱਥੇ ਹੀਟਿੰਗ ਆਇਲ ਦੀ ਡਿਲੀਵਰੀ ਉੱਤੇ ਫੈਡਰਲ ਕਾਰਬਨ ਕੀਮਤਾਂ ਵਿਚ ਵਾਧੇ ਉੱਤੇ ਵੀ 3 ਸਾਲ ਦੇ ਲਈ ਰੋਕ ਲਗਾਈ ਜਾ ਰਹੀ ਹੈ। ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕੀਤਾ। ਇਸ ਦੌਰਾਨ ਕਲਾਈਮੇਟ ਐਕਸ਼ਨ ਇਨਸੈਂਟਿਵ ਪੇਮੈਂਟ ਰੂਰਲ ਟਾਪ ਅਪ ਰੇਟ ਦੇ ਵਿਚ 10-20% ਦਾ ਵਾਧਾ ਕੀਤਾ ਜਾ ਰਿਹਾ ਜੋ ਕਿ ਅਪ੍ਰੈਲ 2024 ਵਿਚ ਸ਼ੁਰੂ ਹੋਵੇਗਾ। ਘਰਾਂ ਦੇ ਨਿੱਕੇ ਕਾਰੋਬਾਰਾਂ ਦੀ ਹੀਟਿੰਗ ਦੇ ਲਈ ਫਿਊਲ ਚਾਰਜ ਵਿਚ ਆਰਜ਼ੀ ਰੋਕ 14 ਦਿਨ ਦੇ ਅੰਦਰ ਸ਼ੁਰੂ ਹੋਵੇਗੀ। ਇਹ ਉਨ੍ਹਾਂ ਸਾਰੇ ਖੇਤਰਾਂ ਉੱਤੇ ਲਾਗੂ ਹੋਵੇਗੀ ਜਿੱਥੇ ਫੈਡਰਲ ਫਿਊਲ ਚਾਰਜ ਪ੍ਰਭਾਵੀ ਹਨ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਅੱਜ ਤੋਂ ਲੱਗਣੇ ਸ਼ੁਰੂ ਹੋਣਗੇ ਫਲੂ ਸ਼ਾਟਸ ਤੇ ਕੋਵਿਡ-19 ਵੈਕਸੀਨ ਦੇ ਸ਼ਾਟਸ। ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਟੋਰੋਂਟੋ ਦੀਆਂ ਸੜਕਾਂ ਉੱਤੇ ਕੀਤੇ ਫਲਸਤੀਨ ਪੱਖੀ ਮੁਜ਼ਾਹਰੇ। ਸ਼ੂਟਿੰਗ ਵਿਚ ਇਕ ਵਿਅਕਤੀ ਹੋਇਆ ਹਲਾਕ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
The current affairs ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ 3 ਅਕਤੂਬਰ 2023 ਔਰ ਸਵੇਰ ਦੇ 7:08 ਦਾ ਸਮਾਂ, ਦਿਨ ਸੋਮਵਾਰ ਤੇ ਸੋਮਵਾਰ ਬਾਰੇ ਨਾ ਇੱਕ ਬੜੀ ਪ੍ਰਥਾ ਜੀ ਤੌਰ ਤੇ ਅਸੀਂ ਗੱਲਾਂ ਕਰਨ ਦੇ ਆਦੀ ਹੈ। ਕੁਛ ਤਾਂ ਢਾਂਚਾ ਵੀ ਇਹੋ ਜਿਹਾ ਕਿ ਸ਼ੁੱਕਰਵਾਰ ਬੜਾ ਸੋਹਣਾ ਲੱਗਦਾ ਤੇ ਸੋਮਵਾਰ ਬੜਾ ਮਾੜਾ ਲੱਗਦਾ। ਜਦੋਂ ਜ਼ਿੰਦਗੀ ਸਿਰਫ ਤੇ ਸਿਰਫ ਕੰਮ ਬਣ ਕੇ ਰਹਿ ਜਾਵੇ ਫੇਰ ਤੇ ਸ਼ੁੱਕਰਵਾਰ ਤੇ ਸੋਮਵਾਰ ਦਾ ਫਰਕ ਹੈ। ਪਰ ਜੇ ਕਿਸੇ ਨੂੰ ਉਹਦਾ ਕੰਮ, ਔਰ ਹਰ ਜਗ੍ਹਾ ਨਹੀਂ ਕਹਿੰਦਾ, ਜੇ ਕੋਈ ਐਸਾ ਸਬੱਬ ਬਣ ਜੇ ਕਿ ਉਹਦਾ ਕੰਮ ਉਹਦਾ ਰੋਮਾਂਸ ਬਣ ਜੇ, ਮੁਹੱਬਤ ਬਣ ਜੇ, ਅੱਧੀ ਰਾਤ ਨੂੰ ਉੱਠ ਕੇ ਜਾਣਾ ਕੱਚੇ ਘੜੇ ਨਾਲ ਚਨਾ ਦਾ ਦਰਿਆ ਉਹ ਵੀ ਪਾਰ ਕਰਕੇ ਜਾਣਾ ਤੇ ਕੱਚੇ ਪੱਕੇ ਦਾ ਫਿਕਰ ਨਾ ਹੋਣਾ, ਜੇ ਕੋਈ ਉਸ ਅਵਸਥਾ ਵਿੱਚ ਹੋਵੇ ਤੇ ਉਹਨੂੰ ਕੋਈ ਕਹਿ ਦੇਵੇ ਨਾ ਤੂੰ ਕੰਮ ਤੇ ਚੱਲਿਆ ਤੇ ਉਹਨੂੰ ਬੜਾ ਬੁਰਾ ਲੱਗਦਾ ਕਿ ਮੈਂ ਕੰਮ ਤੇ ਨਹੀਂ ਚੱਲਿਆ, ਮੈਂ ਰੋਮਾਂਸ ਕਰਨ ਚੱਲਿਆ। ਤੇ ਚਨਾ ਦੇ ਬਾਰੇ ਵੀ ਇੱਕ ਖੂਬਸੂਰਤ ਜਿਹੀ ਗੱਲ, ਅਚਾਨਕ ਕੋਈ ਕਿਤਾਬ ਪੜ੍ਹਨ ਨੂੰ ਮਿਲ ਜਾਵੇ, ਅਚਾਨਕ ਵੀ ਮਿਲ ਜਾਵੇ, ਉਹ ਤੁਹਾਨੂੰ ਬੜੀ ਵੱਡੀ ਨਿਆਮਤ ਦੇ ਜਾਂਦੀ ਹੈ। ਮੈਂ ਕੋਈ 300 ਪੇਜ ਦਾ ਨਾਵਲ ਪੜ੍ਹਿਆ ਪਿਛਲੇ ਸਾਲ, ਇਹਨੇ ਇਸੇ ਸਾਲ ਪਿਛਲਾ, ਮੈਨੂੰ ਤੇ ਇਹ ਵੀ ਯਾਦ ਨਹੀਂ ਕਿਉਂਕਿ ਉਹ ਸਾਲ ਥੋੜਾ ਜਿਹਾ ਜ਼ਿਆਦਾ ਹੀ ਭਾਰੀ ਸੀ ਦਿਮਾਗ ਤੇ। ਤੇ ਨਾਵਲ ਮੈਂ ਆਈ ਬਿਲੀਵ ਉਹ ਪਿਛਲੇ ਸਾਲ ਹੈ ਪੜ੍ਹਿਆ, ਹਾਂਜੀ ਪਿਛਲੇ ਸਾਲ, ਤੇ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੇ ਉੱਤੇ ਲਿਖਿਆ। ਦਿੱਲੀ ਦਾ ਕੋਈ ਚੰਗਾ ਪੜ੍ਹਿਆ ਲਿਖਿਆ ਵਿਅਕਤੀ ਜਿਹਦੇ ਕੋਲ ਚੰਗੇ ਰੁਤਬੇ ਹੋਣ, ਗੱਡੀਆਂ, ਨੌਕਰੀਆਂ, ਤਨਖਾਹਾਂ, ਕਾਰਾਂ, ਲੈਪਟੋਪ, ਸ਼ੋਪ ਟੋਪ ਜਿਹਾ ਸਾਰਾ ਕੁਛ ਜੇ, ਮਾਲਾ ਮੂਲਾ ਤੇ ਫੂਡ ਕੋਰਟ ਤੇ ਖਾਣ ਦਾ, ਜਿਹਦੇ ਕੋਲ ਇੰਨਾ ਕੁ ਜੇ ਗਾਰਮੈਂਟ ਵਧੀਆ ਹੋਵੇ, ਮੋਟੀ ਜਿਹੀ ਘੜੀ ਬੰਨੀ ਹੋਵੇ, ਜਿੰਨਾ ਗੁੱਟ ਉੰਨੀ ਚੌੜੀ ਘੜੀ। ਸੋ ਉਸ ਤਰ੍ਹਾਂ ਦਾ ਉਹਦਾ ਕੋਈ ਲਾਈਫ ਸਟਾਈਲ ਸੀਗਾ, ਮਲਟੀ ਨੈਸ਼ਨਲ ਟਾਈਪ। ਉਹ ਕਹਿੰਦੇ ਚਲੋ ਗੱਲਬਾਤ ਜਿਹੀ ਜੀ ਉਹਨੂੰ ਛੱਡੀਏ, ਉਹ ਜਾ ਕੇ ਚੰਬਾ ਦੀ ਘਾਟੀਆਂ ਦੇ ਵਿੱਚ ਉੱਥੋਂ ਦੇ ਬਹੁਤ ਸਭਿਅਤਾ ਤੋਂ ਜਾਂ ਆਪਾਂ ਕਹਿੰਦੇ ਡਿਵੈਲਪਮੈਂਟ ਤੋਂ ਦੂਰ ਜਿਹੜੇ ਵਸਦੇ ਲੋਕ ਆ ਉਹਨਾਂ ਦੇ ਪਿੰਡਾਂ ਚ ਜਾ ਕੇ ਟੈਂਟ ਲਾ ਲਾ ਕੇ ਰਿਹਾ, ਪਹਾੜਾਂ ਦੀਆਂ ਸੈਰਾਂ ਕੀਤੀ। ਉਹਨੇ ਇੱਕ ਸਾਲ ਬਿਤਾਇਆ, ਬਹੁਤ ਕੁਛ ਕਹਿੰਦਾ ਮੈਂ ਸਿੱਖਿਆ, ਬੜਾ ਆਨੰਦ ਲਿਆ, ਜ਼ਿੰਦਗੀ ਦੇਖੀ। ਸ਼ਾਮ ਵੇਲੇ ਸ਼ਾਮ ਹੋਵੇ, ਰਾਤ ਵੇਲੇ ਰਾਤ ਹੋਵੇ, ਰਾਤ ਵੇਲੇ ਦਿਨ ਨਾ ਚੜਿਆ ਹੋਵੇ, ਰਾਤ ਵੇਲੇ ਸ਼ੋਰ ਗੁੱਲ ਨਾ ਹੋਵੇ, ਜੇ ਡੀਂਡੇ ਬੋਲਦੇ ਨੇ ਤਾਂ ਉਹ ਵੀ ਸੁਣਦੇ ਹੋਣ। ਸੋ ਉਸ ਤਰ੍ਹਾਂ ਦੀ ਉਹਨੇ ਰਾਤਾਂ, ਉਸ ਤਰ੍ਹਾਂ ਦੇ ਦਿਨ, ਉਸ ਤਰ੍ਹਾਂ ਦੀਆਂ ਦੁਪਹਿਰਾਂ ਦੇਖੀਆਂ, ਉਸ ਤਰ੍ਹਾਂ ਦੇ ਮੌਸਮ ਦੇਖੇ। ਗੱਲ ਮੈਂ ਕੋਈ ਹੋਰ ਹੀ ਸੋਚ ਕੇ ਆ ਸੀ ਜਾਂ ਮੈਂ ਕਿਤੇ ਹੋਰ ਹੀ ਬਣਿਆ। ਸੋ ਉਹ ਉਹਨਾਂ ਦਿਨਾਂ ਚ ਉਹਨਾਂ ਘਾਟੀਆਂ ਚ ਤੁਰਦਾ ਰਿਹਾ ਤੇ ਉੱਥੋਂ ਚਨਾਹ ਦਰਿਆ ਨੇ, ਸਾਨੂੰ ਪੰਜਾਬੀ ਲੋਕ ਚਨਾਬ ਕਹਿੰਦੇ ਤੇ ਕੁਛ ਲੋਕ ਚਨਾਬ ਵੀ ਕਹਿੰਦੇ ਆ, ਚਨਾਬ ਦੇ ਕੰਢੇ ਚਨਾਬ, ਉਧਰਲੇ ਪਾਸੇ ਚਨਾਬ ਕਹਿੰਦੇ ਆ। ਤੇ ਬੈਠੇ ਬੈਠੇ ਉਸ ਨਾਵਲ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਕਰਦਾ, ਕਹਿੰਦਾ ਵੀ ਇਹ ਤਾਂ ਚੀਨ ਇੱਥੇ ਉੱਪਰੋਂ ਵੀ ਪਹਾੜ ਤੋਂ ਆਉਂਦਾ, ਉਹ ਕਹਿੰਦਾ ਪਾਕਿਸਤਾਨ ਬਣ ਗਿਆ ਅੱਜ, ਚਲੋ ਇਹ ਤਾਂ ਮੁਲਕ ਬਣਾਉਂਦੇ ਰਹਿਣੇ ਆਪਾਂ, ਆਪਣੀਆਂ ਆਜ਼ਾਦੀਆਂ ਨੇ, ਧਾਰਮਿਕ ਆਜ਼ਾਦੀਆਂ ਤੇ ਹੋਰ ਪਤਾ ਨੀ ਕਿੰਨੇ ਹੋਰ ਮੁਲਕ ਬਣਨੇ ਹਜੇ ਇਸ ਦੁਨੀਆਂ ਤੇ, ਪਰ ਕਹਿੰਦਾ ਵੀ ਇਹ ਪਾਕਿਸਤਾਨ ਨੂੰ ਨਿਕਲ ਜਾਂਦਾ। ਇਹਦਾ ਨਾਂ ਕਹਿੰਦਾ ਚਨਾਬ ਕਿਉਂ ਰੱਖਿਆ, ਚਨਾਬ ਇਹਦਾ ਨਾਂ ਕਿਵੇਂ ਪਿਆ? ਉਹ ਕਹਿੰਦਾ ਜਦੋਂ ਅਰਬੀ ਲੋਕ ਆਏ ਨਾ ਉਹ ਪਾਣੀ ਨੂੰ ਆਬ ਕਹਿੰਦੇ ਸੀ, ਜਿਵੇਂ ਤੁਹਾਡੇ ਪੰਜਾਬ ਦਾ ਨਾਂ ਵੀ ਤਾਂ ਪੰਜ ਆਬ ਹੀ ਆ। ਕਹਿੰਦਾ ਹਾਂ, ਤੇ ਕਹਿੰਦਾ ਅਰਬੀ ਲੋਕਾਂ ਨੂੰ ਇਹ ਸੀ ਵੀ ਜਿਹੜਾ ਉਹ ਹਿਮਾਲਿਆ ਪਰਬਤ ਹੈ ਇਹਦੇ ਉੱਪਰਲੇ ਪਾਸੇ ਚੀਨ ਹੈ, ਹਾਲਾਂਕਿ ਕਹਿੰਦੇ ਇਹ ਇੰਡੀਆ ਦੀ ਬਾਉਂਡਰੀ ਚ ਹੀ ਆ ਗਿਆ, ਪਰ ਉਹ ਕਹਿੰਦੇ ਸੀ ਚੀਨ ਤੋਂ ਆਉਂਦਾ ਆਬ। ਓਏ ਹੋਏ, ਮਸਲ ਦੱਸ ਚਨਾਬ ਦਾ ਮਤਲਬ ਇਹ ਹੈ ਤੇ ਚਨਾਬ ਦਾ ਕੰਢਾ ਕਿੱਥੇ ਜਾ ਵੜਿਆ? ਹਾਂ ਬੱਲੇ ਉਹ ਤੇਰੇ, ਮੈਂ ਕਿਹਾ ਵੀ ਆਹ ਹੁੰਦਾ ਕਿਤਾਬ ਪੜ੍ਹਨ ਦਾ ਫਾਇਦਾ ਮਿੱਤਰਾ, ਇੱਕੋ ਹੀ ਚੀਜ਼ ਯਾਦ ਰਹਿ ਗਈ, ਇੱਕੋ ਹੀ ਚੀਜ਼। ਬਾਕੀ ਦਾ ਜਿਹੜੀਆਂ ਘਾਟੀਆਂ ਦਾ ਜ਼ਿਕਰ ਹੈ ਕਦੇ ਫੇਰ ਕਰ ਦੂੰਗਾ, ਮਨੁੱਖ ਦੀ ਤਰੱਕੀ ਦਾ ਜ਼ਿਕਰ ਹੈ ਜਿਹੜਾ ਨੋਵਲ ਚ ਉਹਦਾ ਵੀ ਕਰ ਦੂੰਗਾ, ਪਰ ਆਹ ਇੱਕ ਚੀਜ਼ ਦਿਲ ਨੂੰ ਛੂਗੀ ਕਿ ਚਨਾਬ, ਚੀਨ ਦਾ ਆਬ, ਆਹ ਬਣ ਗਿਆ ਚਨਾਬ ਦਰਿਆ। ਤੇ ਜੇ ਕਦੇ ਚਨਾਬ ਦੇ ਕੰਢਿਆਂ ਦੇ ਉੱਤੇ ਫੇਰ ਕਦੇ ਸੋਹਣੀ ਮਹੀਵਾਲ ਯਾਦ ਆਉਂਦੇ ਹੋਣ ਤੇ ਉਹਦਾ ਨਾਂ ਰੱਖਣ ਪਿੱਛੇ ਇੱਕ ਕਾਰਨ ਹੈ, ਜਿਹੜਾ ਸੰਧੀ ਵਿਛੇਦ ਕਹਿੰਦੇ ਹੁੰਦੇ ਨੇ, ਉਹ ਸਮਝਿਆ ਜਾ ਸਕਦਾ। ਸੋ ਇੰਨੀ ਕੁ ਗੱਲ ਤਾਂ ਇਹ ਸੀਗੀ। ਤੇ ਜਿਹੜੀ ਮੈਂ ਕਹਿੰਦੇ ਹੁੰਦੇ ਸੋ ਕਾਲਡ ਤਿਆਰੀ ਕਰਕੇ ਆਇਆ, ਹਨਾ, ਤਿਆਰੀ ਵੀ ਤਾਂ ਕੀਤੀ ਹੁੰਦੀ ਨਾ ਸ਼ੋਅ ਦੀ, ਅਗਲਾ ਕਹਿੰਦਾ ਬਿਨਾਂ ਪੜ੍ਹੇ ਆ ਗਿਆ ਮੂੰਹ ਚੱਕ ਕੇ, ਇਹੋ ਜਿਹਾ ਕਾਰੋਬਾਰ ਵੀ ਨੀ ਸੀਗਾ। ਤੇ ਫ੍ਰੀਡਰਿਕ ਨੀਤਸ਼ੇ, ਇਹ ਪਰਸੋਂ ਰਾਤ ਨੂੰ ਮੈਨੂੰ ਪੜ੍ਹਦੇ ਪੜ੍ਹਦੇ ਯਾਦ ਆ ਗਿਆ ਤੇ ਮੈਂ ਇਹ ਸਾਂਭ ਕੇ ਰੱਖ ਲੈਣਾ, ਜਰਮਨ ਦਾ ਫਿਲੋਸਫਰ ਫ੍ਰੀਡਰਿਸ਼ ਨੀਤਸ਼ੇ। ਸੋ ਇਹ ਕਹਿੰਦੇ ਯੂ ਸ਼ੁੱਡ ਨਾਟ ਬੀ ਅਫਰੇਡ ਆਫ ਸਮਵਨ ਹੂ ਹੈਜ਼ ਅ ਲਾਇਬ੍ਰੇਰੀ ਐਂਡ ਰੀਡ ਮੈਨੀ ਬੁੱਕਸ। ਕਹਿੰਦਾ ਕਦੇ ਉਸ ਬੰਦੇ ਤੋਂ ਨਾ ਡਰੋ, ਪਰਹੇਜ਼ ਨਾ ਕਰਿਓ ਜਿਹਦੇ ਕੋਲ ਕਿਤਾਬਾਂ ਦੀ ਲਾਇਬ੍ਰੇਰੀ ਹੋਵੇ, ਕਿਤਾਬ ਘਰ ਹੋਵੇ, ਆਪਣੇ ਘਰੇ ਕਿਤਾਬਾਂ ਦਾ ਸੰਗ੍ਰਹਿ ਹੋਵੇ, ਕਲੈਕਸ਼ਨ ਹੋਵੇ, ਤੇ ਉਨੀ ਕਿਤਾਬਾਂ ਪੜ੍ਹਦਾ ਵੀ ਹੋਵੇ, ਕਿਤੇ ਇਕੱਠੀਆਂ ਕਰਕੇ ਨਾ ਰੱਖਿਆ ਹੋ। ਮੇਰੇ ਕੁਝ ਸਾਥੀ ਇਹ ਜੇ ਮੈਂ ਦੇਖਿਆ, ਉਹਨਾਂ ਦੇ ਪਿੱਛੇ ਬੜੀਆਂ ਵੱਡੀਆਂ ਵੱਡੀਆਂ ਸ਼ੈਲਫਾਂ ਆਉਂਦੀਆਂ ਫੋਟੋ 'ਚ, ਉਹ ਕਹਿੰਦੇ ਫੋਟੋ ਵਾਸਤੇ ਹੀ ਨੇ। ਸੋ ਕਹਿੰਦੇ ਕਿਸੇ ਦੇ ਕੋਲ ਜਿਹਦੇ ਕੋਲ ਬਹੁਤ ਸਾਰੀਆਂ ਕਿਤਾਬਾਂ ਹੋਣ ਤੇ ਉਹ ਪੜ੍ਹਦਾ ਵੀ ਹੋਵੇ, ਉਹ ਤੋਂ ਨਾ ਡਰਿਓ। ਜੇ ਡਰਨਾ ਹੋ ਗਿਆ ਤਾਂ ਯੂ ਸ਼ੁੱਡ ਫੀਅਰ ਸਮਵਨ ਹੂ ਹੈਜ਼ ਓਨਲੀ ਵਨ ਬੁੱਕ ਐਂਡ ਹੀ ਕੰਸੀਡਰਡ ਇਟ ਸੀਕ੍ਰੇਟ। ਉਸ ਬੰਦੇ ਦਾ ਜ਼ਰੂਰ ਖਿਆਲ ਕਰ ਲਿਓ ਜਿਹਦੇ ਕੋਲ ਇੱਕੋ ਇੱਕ ਕਿਤਾਬ ਹੋਵੇ ਤੇ ਉਹਨੂੰ ਵੀ ਉਹ ਪਵਿੱਤਰ ਕਹਿੰਦਾ ਹੋਵੇ। ਬਟ ਹੀ ਹੈਜ਼ ਨੈਵਰ ਰੈਡ ਇਟ। ਤੀਜੀ ਕੰਡੀਸ਼ਨ, ਇਹ 'ਚ ਤਿੰਨ ਕੰਡੀਸ਼ਨ ਹੈ। ਪਹਿਲੀ ਹੈ ਕਿਤਾਬ ਇੱਕੋ ਹੀ ਹੋਵੇ, ਦੂਜੀ ਉਹਨੂੰ ਪਵਿੱਤਰ ਮੰਨਦਾ ਹੋਵੇ, ਤੀਜੀ ਪੜ੍ਹੀ ਨਾ ਹੋਵੇ। ਉੱਥੋਂ ਕਹਿੰਦੇ ਫਿਰ ਬਚ ਕੇ ਨਿਕਲ ਜਾਓ। ਹੁਣ ਭਾਵਨਾਵਾਂ ਦਾ ਮਸਲਾ ਇੱਥੇ ਵੀ ਆ ਸਕਦਾ। ਤੇ ਅੱਜ ਮੈਂ ਆਪਣੇ ਸ਼ੋਅ ਦੇ ਵਿੱਚ 8 ਵਜੇ ਫਲਸਤੀਨ ਦੇ ਉੱਤੇ ਗੱਲ ਕਰਨੀ ਹੈ। ਮੇਰੇ ਸਾਥੀ ਨੇ ਗਗਨਦੀਪ ਲੋਹੀਆ ਜੀ, ਮੁਲਾਕਾਤ ਤਾਂ ਮੇਰੇ ਯਾਦ ਨਹੀਂ ਅਸੀਂ ਕਦੋਂ ਕੀਤੀ ਹੈ ਕਦੋਂ ਨਹੀਂ ਕੀਤੀ। ਰੇਡੀਓ ਤੇ ਅਕਸਰ ਉਹ ਮੇਰੇ ਨਾਲ ਮੇਰੇ ਪ੍ਰੋਗਰਾਮ ਸੁਣ ਕੇ ਉਹਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਰਹਿੰਦੇ ਨੇ ਕਿ ਆ ਹੋਇਆ। ਫਿਰ ਉਹ ਮੈਨੂੰ ਆਪਣੀਆਂ ਕਵਿਤਾਵਾਂ ਭੇਜਣ ਲੱਗ ਗਏ, ਬਹੁਤ ਸੋਹਣੀਆਂ ਕਵਿਤਾਵਾਂ ਲਿਖਦੇ ਨੇ। ਉਹ ਕਿਸੇ ਇੱਕ ਫਿਰਕੇ ਨਾਲ ਜੁੜਿਆ ਹੋਇਆ ਬੰਦਾ ਨਹੀਂ, ਉਹ ਨਾ ਤਾਂ ਇੱਕ ਧਰਮ 'ਚ ਜੰਮਿਆ ਤੇ ਨਾ ਇੱਕ ਬੋਲੀ 'ਚ ਜੰਮਿਆ। ਉਹਨੂੰ ਦੂਰ ਦਾ ਦਰਦ ਉਵੇਂ ਹੀ ਹੁੰਦਾ ਜਿਵੇਂ ਉਹ ਅੱਜ ਕੱਲ੍ਹ ਉਹ ਫਿਲਿਸਤੀਨੀ ਲੱਗ ਰਿਹਾ। ਕਦੇ ਉਹ ਪੰਜਾਬੀ ਲੱਗਦਾ, ਕਦੇ ਭਾਰਤੀ ਲੱਗਦਾ, ਕਦੇ ਸਾਂਝਾ ਪੰਜਾਬ ਵਾਲਾ ਲੱਗਦਾ, ਪਰ ਅੱਜ ਉਹ ਫਿਲਿਸਤੀਨੀ ਹੈ। ਫਿਲਿਸਤੀਨ ਦੇ ਬੱਚਿਆਂ ਦੇ ਨਾਮ ਉਹਨਾਂ ਨੇ ਕਵਿਤਾ ਲਿਖੀ ਹੈ। ਬੰਬਾਂ, ਮਿਜ਼ਾਈਲਾਂ ਤੇ ਰਾਕਟ, ਇਹ ਉਹਨਾਂ ਦੇ ਖਿਡੌਣੇ ਕਦੇ ਨਾ ਸੀ। ਪਰ ਜੋ ਚਲਾ ਰਹੇ ਨੇ ਉਹਨਾਂ ਤੇ ਸ਼ਾਇਦ ਉਹਨਾਂ ਦੇ ਖਡਾਉਣੇ। ਬਾਰੂਦ ਦੀ ਹਮਕ ਤੇ ਉੱਡਦੇ ਚੀਠੜੇ ਬਚਪਨ ਦਾ ਹਿੱਸਾ ਨਹੀਂ ਹੁੰਦੇ, ਪਰ ਪਤਾ ਨਹੀਂ ਕਿਉਂ ਅਸੀਂ ਸਭ ਆਪਣੇ ਸਾਹਵੇਂ ਬਣਦਾ ਵੇਖ ਰਹੇ ਹਾਂ। ਕਿੱਥੇ ਨੇ ਉਹ ਜੋ ਕਹਿੰਦੇ ਨੇ ਕਿ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ, ਫਿਰ ਕਿਉਂ ਨਾ ਉਹ ਖੁਦਾ, ਉਹ ਭਗਵਾਨ, ਉਹ ਗੋਡ ਉਹਨਾਂ ਨੂੰ ਬਚਾਵੇ, ਕਿਉਂ ਨਾ ਆਪਣੀ ਬੁੱਕਲ ਵਿੱਚ ਲੁਕਾਵੇ। ਉਹ ਮਨੁੱਖਤਾ ਦੇ ਅਖੌਤੀ ਹਾਮੀ, ਉਹ ਅਮਰੀਕਾ, ਉਹ ਬ੍ਰਿਟੇਨ, ਹੁਣ ਕਿਉਂ ਨਹੀਂ ਬੋਲਦੇ ਉਹ ਜ਼ਾਲਮੋ, ਕਿਉਂ ਤੁਹਾਡੇ ਦਿਲ ਨਹੀਂ ਪਸੀਜਦੇ? ਇਹ ਧਰਤ ਦੇ ਟੁਕੜਿਆਂ ਲਈ ਟੁਕੜੇ ਟੁਕੜੇ ਕਰ ਰਹੇ ਹੋ ਮਾਸੂਮਾਂ ਨੂੰ, ਇਹ ਧਰਤ ਦੇ ਟੁਕੜਿਆਂ ਲਈ ਟੁਕੜੇ ਟੁਕੜੇ ਕਰ ਰਹੇ ਹੋ ਮਾਸੂਮਾਂ ਨੂੰ। ਰੁੱਖ ਉੱਗਣ ਤੋਂ ਪਹਿਲਾਂ ਆਪਾਂ ਬੰਜ਼ਰ ਕਰ ਰਹੇ ਹਾਂ ਜ਼ਮੀਨਾਂ ਨੂੰ, ਆਪਣੀ ਬੁੱਕਲ ਵਿੱਚ ਆਪਣੇ ਹੀ ਹਿੱਸੇ ਦੀ ਲੋਥ, ਡੈਡ ਬੋਡੀ, ਲਾਸ਼, ਆਪਣੀ ਬੁੱਕਲ ਵਿੱਚ ਆਪਣੇ ਹੀ ਹਿੱਸੇ ਦੀ ਲੋਥ। ਛੋਟੇ ਛੋਟੇ ਹੱਥ ਜਦ ਬੇਜ਼ਾਨ ਹੁੰਦੇ ਨੇ, ਆਪਣੀ ਬੁੱਕਲ ਵਿੱਚ ਆਪਣੇ ਹੀ ਹਿੱਸੇ ਦੀ ਲੋਥ, ਛੋਟੇ ਛੋਟੇ ਹੱਥ ਜਦ ਬੇਜਾਨ ਹੁੰਦੇ ਨੇ ਤਾਂ ਛੂ ਕੇ ਆਪ ਦੀਆਂ ਹੀ ਆਂਦਰਾਂ ਬਾਹਰ ਆ ਜਾਂਦੀਆਂ ਨੇ। ਉਹ ਬਿਲਕੁਲ ਮਾਵਾਂ ਉਸ ਦੇ ਧੁੱਪ ਹਨੇਰਾ ਜਿਸ ਵਿੱਚ ਆਪਾਂ ਸਾਰੇ ਮਰ ਰਹੇ ਹਾਂ, ਮਰ ਚੁੱਕੇ ਹਾਂ, ਆਪਣੀਆਂ ਵਲਗਣਾਂ ਵਿੱਚ ਨੂੜੇ ਹੋਏ ਧੁਰਦੀਆਂ ਲੋਥਾਂ। ਮਾਰਗਰੇਟ ਬੀਡ, ਅਮੈਰੀਕਨ ਐਂਥਰੋਪੋਲੋਜਿਸਟ, ਮੈਂ ਤਕਰੀਬਨ ਇਹਨਾਂ ਦੀ ਇਹ ਕੋਟੇਸ਼ਨ ਸੁਣਾ ਕੇ ਥੱਕਣ ਦੀ ਕਗਾਰ ਤੇ ਪਹੁੰਚ ਚੁੱਕਿਆ, ਪਰ ਮੇਰਾ ਮਾਸ਼ਲਾ ਅੱਗੇ ਨਹੀਂ ਤੁਰ ਰਿਹਾ, ਮੇਰਾ ਮਾਸ਼ਲਾ ਅੱਗੇ ਨਹੀਂ ਤੁਰ ਰਿਹਾ, ਮੈਂ ਥੱਕਦਾ ਜਾ ਰਿਹਾ। ਇਸੇ ਕੋਟੇਸ਼ਨ ਨੂੰ ਬਾਰ ਬਾਰ ਦੁਹਰਾ ਕੇ ਅੱਜ ਫੇਰ ਦੁਹਰਾਉਣ ਲੱਗਿਆ। ਆਲਵੇਜ ਰਿਮੈਂਬਰ ਦੈਟ ਯੂ ਆਰ ਐਬਸੋਲਿਊਟਲੀ ਯੂਨੀਕ, ਹਮੇਸ਼ਾ ਯਾਦ ਰੱਖੋ ਕਿ ਤੁਸੀਂ ਬਿਲਕੁਲ ਅਦਭੁਤ ਹੋ, ਮੁਨਫਰਿਕ, ਯੂਨੀਕ, ਆਪਕੇ ਜੈਸਾ ਕੋਈ ਨਹੀਂ ਹੈ। ਆਲਵੇਜ ਰਿਮੈਂਬਰ ਦੈਟ ਯੂ ਆਰ ਐਬਸੋਲਿਊਟਲੀ ਯੂਨੀਕ ਜਸਟ ਲਾਈਕ ਐਵਰੀਵਨ ਐਲਸ। ਤੁਸੀਂ ਉਹਨੇ ਮੁਨਫਰਿਕ ਹੋ, ਉਹਨੇ ਹੀ ਮੁਨਫਰਿਕ ਹੋ ਜਿੰਨੇ ਕਿ ਦੁਨੀਆਂ ਵਿੱਚ ਬਾਕੀ ਸਾਰੇ, ਤੁਸੀਂ ਉਹਨੇ ਹੀ ਅਦਭੁਤ ਹੋ ਜਿੰਨੇ ਕਿ ਦੁਨੀਆਂ ਚ ਬਾਕੀ ਸਾਰੇ, ਤੁਸੀਂ ਉਹਨੇ ਹੀ ਵਿਲੱਖਣ ਹੋ ਜਿੰਨੇ ਕਿ ਦੁਨੀਆਂ ਚ ਬਾਕੀ ਸਾਰੇ, ਤੁਸੀਂ ਉਹਨੇ ਹੀ ਨਿਆਰੇ ਹੋ ਜਿੰਨੇ ਕਿ ਦੁਨੀਆਂ ਚ ਬਾਕੀ ਸਾਰੇ। ਇੰਨਾ ਫਰਕ ਤੁਹਾਡੇ ਚ ਨਹੀਂ ਹੈ ਕਿ ਤੁਸੀਂ ਕਿਸੇ ਵਰਗੇ ਵੀ ਨਾ ਹੋਵੋ, ਤੁਸੀਂ ਕਿਸੇ ਨੂੰ ਆਪਣੇ ਨਾਲ ਨਾ ਜੋੜ ਸਕਦੇ ਹੋਵੋ। ਬਸ ਆਹੀ ਇੱਕ ਗੱਲ ਹੈ ਜੀ, ਬਾਕੀ ਤਾਂ ਮੈਂ ਨੀ ਪਕਾਈ ਹੈ, ਹਨਾ, ਸ਼ੋਅ ਦੇ ਵਿੱਚ ਬਹੁਤਾ ਕੁਛ ਸੁਣਨ ਵਾਲਾ ਹੈ ਨੀ, ਜਿੰਨੀਆਂ ਕਿ ਗੱਲਾਂ ਸ਼ੋਅ ਮੈਂ ਕਹਿਤੀਆਂ। ਇੰਨਾ ਵੀ ਕੋਰਾ ਹੋ ਕੇ ਨੀ ਬੋਲੇਗਾ ਰਮਨ ਜੀ, ਦੁਕਾਨ ਬੰਦ ਹੋ ਜਾਣੀ, ਕੋਈ ਨੀ, ਜਿੰਨੀ ਕਿ ਚੱਲੂਗੀ ਚੱਲੂਗੀ। ਗੁਲਾਮ ਅਲੀ ਸਾਹਿਬ ਦੀ ਆਵਾਜ਼ ਵਿੱਚ ਮੇਰੇ ਸ਼ੌਕ ਦਾ ਨਹੀਂ ਜੇ ਇਤਬਾਰ ਤੈਨੂੰ, ਫਿਰ ਮੇਰਾ ਇੰਤਜ਼ਾਰ ਵੇਖ ਲਾ, ਹਨਾ। ਇਹ ਮੈਂ ਜਾਣ ਕੇ ਸਤਰ ਤੋੜ ਕੇ ਗਾਈ ਹੈ, ਕਿਉਂਕਿ ਜੇ ਮੇਰੇ ਵਰਗਾ ਇਹਨੂੰ ਤੁਸੀਂ ਕਰ ਦੇਣਾ ਫਿਰ ਗੁਲਾਮ ਅਲੀ ਸਾਹਿਬ ਦੀ ਆਵਾਜ਼ ਚ ਸੁਣਨ ਦਾ ਨਜ਼ਾਰਾ ਨਹੀਂ ਆਉਣਾ। 8 ਵਜੇ ਮਾਈਪਾਲ ਜੀ ਦੇ ਨਾਲ ਗੱਲਬਾਤ ਕਰਾਂਗੇ ਤੇ ਕੁਛ ਇੱਕ ਕੈਨੇਡੀਅਨ ਖ਼ਬਰਾਂ ਨੇ ਉਹਨਾਂ ਤੇ ਜ਼ਿਕਰ ਚਰਚਾ ਕਰਾਂਗੇ। ਸੋ ਇਹਦੇ ਨਾਲ ਬਈ ਗੁਲਾਮ ਅਲੀ ਸਾਹਿਬ ਦੀ ਆਵਾਜ਼ ਸੁਣੋ।
ਆਜਾ ਵੇਖੂ ਮੇਰਾ ਇੰਤਜ਼ਾਰ, ਆਜਾ ਮੇਰੇ ਸ਼ੌਕ ਦਾ ਨਹੀਂ ਇੱਕ ਵਾਰ ਤੈਨੂੰ, ਆਜਾ ਵੇਖੂ ਮੇਰਾ ਇੰਤਜ਼ਾਰ, ਆਜਾ ਐਵੇਂ ਲੜਨ ਬਾਣੇ ਲੱਭਣਾ ਏ ਕਿ ਤੂੰ ਸੋਚਣਾ ਏ ਸਿਤਮਗਾਰ, ਆਜਾ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਆਜਾ ਅੱਖ ਦੋਹਾਂ ਦੀਆਂ ਲਜ਼ਤਾਂ ਨੇ ਭਾਵੇਂ ਹਿਜਰ ਤੇ ਭਾਵੇਂ ਮਿਸਾਲ ਹੋਵੇ ਵੱਖੋ ਵੱਖ ਦੋਹਾਂ ਦੀਆਂ ਲਜ਼ਤਾਂ ਨੇ ਮੇਰੇ ਸੋਹਣਿਆ ਜਾ ਹਜ਼ਾਰ ਵਾਰੇ ਆਜਾ ਪਿਆਰੇ ਅਤੇ ਲੱਖ ਵਾਰੇ ਆਜਾ ਮੇਰੇ ਸ਼ੌਕ ਤਾਂ ਨਹੀਂ ਹਸਤੀਆਂ ਤੇ ਖੁਦ ਪਰਸਤੀਆਂ ਨੇ ਇਹ ਰਿਵਾਜ ਮਸਦਾਂ ਮੰਦਰਾਂ ਦਾ ਉੱਥੇ ਹਸਤੀਆਂ ਤੇ ਖੁਦ ਪਰਸਤੀਆਂ ਨੇ ਮੈਂ ਖਨ ਵਿੱਚ ਮਸਤੀਆਂ ਮਸਤੀਆਂ ਨੇ ਹੋਸ਼ ਕਰ ਬਣ ਕੇ ਹੁਸ਼ਿਆਰ ਆਜਾ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਤੂੰ ਸਾਦਾ ਤੇ ਤੇਰਾ ਦਿਲ ਸਾਦਾ
ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773 ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6472-2023-647-702-V23 license number 10394.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs with Sona Swagat hai. Main Ramanjit Singh Sidhu. Show de layi koi feedback, koi gal baat karni hove tan 416-620-1778. ਤੇ ਡਰਗ ਫੂਡ ਹੋਰਾਂ ਦੀ ਸਰਕਾਰ ਦੇ ਉੱਤੇ ਹੀ ਗੱਲਬਾਤ ਕਰਨੀ ਪੈਣੀ ਹੈ ਤੇ ਕਿਸ ਤਰ੍ਹਾਂ ਕੰਮ ਹੋ ਰਹੇ ਨੇ, ਡੈਮੋਕਰੇਸੀ ਕੀ ਹੈ ਤੇ ਜਨਤਾ ਦੀ ਤਰਜਮਾਨੀ। ਪਹਿਲੀ ਗੱਲ ਤਾਂ ਸਾਨੂੰ ਡੈਮੋਕਰੇਸੀ ਲਗਭਗ ਇਹ ਲੱਗਦਾ ਕਿ ਜਿੱਥੇ ਵੋਟਾਂ ਪਾ ਕੇ ਸਰਕਾਰ ਬਣੇ ਉਹ ਵਰਗੀ ਡੈਮੋਕਰੇਸੀ, ਬਸ ਗੱਲ ਮੁੱਕ ਗਈ। ਇੱਕ ਸ਼ਬਦ ਹੁੰਦਾ ਸਰਕਾਰ, ਹਕੂਮਤ, ਗਵਰਨਮੈਂਟ, ਉਹ ਕੀ ਚੀਜ਼ ਹੈ? ਡੈਮੋਕਰੇਟਿਕ ਗਵਰਨਮੈਂਟ ਕੀ ਹੈ ਆਪਾਂ ਨੂੰ ਨੀ ਪਤਾ। ਗਵਰਨਮੈਂਟ ਤਾਂ ਰਾਜੇ ਮਹਾਰਾਜਿਆਂ ਦੀ ਵੀ ਸੀ, ਸਰਕਾਰ ਦਾ ਹੁਕਮ ਹੈ, ਹਕੂਮਤ, ਹੁਕਮਰਾਨ, ਹਕੂਮਤਾਂ ਤੋਂ ਵੀ ਹੈ, ਹਕੂਮਤਾਂ ਡੈਮੋਕਰੇਸੀ ਚ ਵੀ ਹੈ। ਬੇਸਿਕ ਪੋਲੀਟੀਕਲ ਸਾਇੰਸ ਦੇ ਵਿੱਚ ਇਹੀ ਇੱਕ ਚੀਜ਼ ਨੁਕਤੇ ਦੀ ਸਮਝ ਨਹੀਂ ਆਉਂਦੀ ਸਾਨੂੰ, ਹੁੰਦਾ ਕਿ ਸਰਕਾਰ ਹੁਕਮ ਦਿੰਦੀ ਹੈ, ਡੰਡਾ ਚਲਾਉਂਦੀ ਹੈ। ਇਹ ਤਾਂ ਹੈ ਆਪਣੀ ਪਰੰਪਰਾ ਜਿਹੜੀ ਅਸੀਂ ਦਾਦੇ ਪੜਦਾਦਿਆਂ ਤੋਂ ਲਈ ਹੈ, ਪਰ ਦਾਦੇ ਪੜਦਾਦਿਆਂ ਨੇ ਇੱਕ ਤਬਦੀਲੀ ਕਰਕੇ ਦਿੱਤੀ ਸੀ ਜਿਸ ਤਬਦੀਲੀ ਨੂੰ ਅਸੀਂ ਲਾਗੂ ਨਹੀਂ ਕਰਾ ਸਕੇ। ਹੁਣ ਅਸੀਂ ਬੈਠੇ ਡੈਮੋਕਰੇਸੀ ਚ ਤੇ ਲਗਭਗ ਮੋਨਾਰਕੀ ਵਰਗੇ ਆਰਡਰ ਸਾਡੇ ਤੇ ਕੀਤੇ ਜਾ ਰਹੇ ਨੇ। ਇਸ ਕਰਦੇ ਦੀ ਮਰਜ਼ੀ ਆ ਬਈ ਮੈਨੇ ਕਰਦੀ ਸਭ ਕਰ ਦਿਆ, ਉਹਦੇ ਵਿੱਚ ਤਬਦੀਲੀਆਂ ਤਾਂ ਵਾਪਰਦੀਆਂ ਪਰ ਉਹ ਫੇਰ ਹੋਰ ਤਰੀਕੇ ਨਾਲ ਉਹਨੂੰ ਕਰਨ ਲੱਗ ਜਾਂਦੇ ਨੇ। ਇੰਨਾ ਕੁ ਡੈਮੋਕਰੇਸੀ ਦਾ ਫਰਕ ਪਿਆ ਕਿ ਜੇ ਉਹਨਾਂ ਦੀ ਕੋਈ ਗੱਲ ਫੜੀ ਜਾਵੇ, ਉਹਦਾ ਵਿਰੋਧ ਬਹੁਤਾ ਹੋ ਜਾਵੇ, ਮੀਡੀਆ ਵੀ ਰਲ ਜਾਵੇ, ਵਿਰੋਧੀ ਪਾਰਟੀਆਂ ਨਾਲ ਰਲ ਜਾਣ ਔਰ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਬਣ ਜਾਵੇ, ਤਾਂ ਕੁਝ ਆਰਡਰ ਵਾਪਸ ਹੋ ਜਾਂਦੇ ਨੇ। ਪਰ ਉਹ ਵੀ ਉਹਨਾਂ ਨੂੰ ਚਲਾਉਣ ਵਾਲੇ, ਆਰਡਰਾਂ ਨੂੰ ਕਰਨ ਵਾਲੇ ਜਿਹੜੇ ਹੁਕਮਰਾਨ ਬਣੇ ਹੋਏ ਨੇ, ਉਹ ਹੋਰ ਤਰੀਕੇ ਲੱਭ ਲੈਂਦੇ ਨੇ ਉਹ ਜਿਹੇ ਹੀ ਆਰਡਰ ਦੁਬਾਰਾ ਫੇਰ ਸੰਘ ਤੋਂ ਥੱਲੇ ਉਤਾਰਨ ਲਈ ਕਿ ਇਸਕੋ ਇਹ ਦਵਾਈ ਪਵਾ ਕੇ ਹੀ ਹਟੇਂਗੇ। ਅਰੇ ਪੀ ਲੋ ਨਾ ਪੀ ਲੋ, ਜੰਗਲ ਵੀ ਪਾ ਕੇ ਨਾ ਵਾਜ ਚਮਚਾ ਰੱਖ ਕੇ ਵੀ ਅੱਗੇ ਛੋਟੇ ਹੁੰਦੇ ਕਹਿੰਦੇ ਚਮਚਾ ਮੂੰਹ ਚੋਂ ਨਾ ਛੱਡੀ ਜਿੰਨਾ ਚਿਰ ਦਵਾਈ ਗੱਲ ਤੋਂ ਥੱਲੇ ਨਹੀਂ ਜਾਂਦੀ। ਹਨਾ ਮਾਵਾਂ ਨਾਲ ਅਸੀਂ ਦੇਖਿਆ ਮੈਂ ਛੋਟੇ ਹੁੰਦਿਆਂ ਦਵਾਈ ਪਵਾਉਣੀ, ਜਦੋਂ ਬੱਚੇ ਨੂੰ ਬੱਚੇ ਨੇ ਕੱਢ ਦੇਣੀ ਤੇ ਉਹ ਕਹਿੰਦੇ ਜਾਂ ਤਾਂ ਉਂਗਲ ਪਾ ਕੇ ਰੱਖ ਲੈਣੀ, ਜੀਭ ਦੱਬ ਲੈਣੀ ਤੇ ਨਾਲ ਚਮਚਾ, ਚਮਚਾ ਜੀਭ ਨੂੰ ਲਾਈ ਰੱਖੋ ਜਿੰਨਾ ਚਿਰ ਗਰੁੱਪ ਦੇ ਅੰਦਰ ਨਹੀਂ ਜਾਂਦੀ, ਗਲਪ ਡਾਊਨ ਨਹੀਂ ਹੁੰਦੀ। ਉਹ ਪਲਾ ਕੇ ਹਟਣੀ ਹੈ, ਜੇ ਇੱਕ ਵਾਰੀ ਕੱਢਤੀ ਦੂਜੀ ਵਾਰ ਫੇਰ ਪਲਾਉਣੀ, ਫਿਰ ਤੀਜੀ ਵਾਰ ਉਹ ਚ ਖੰਡ ਘੋਲ ਕੇ ਉਂਗਲ ਨਾਲ, ਯਾਦ ਹੈ ਨਾ ਸਾਰੇ ਤਰੀਕੇ ਦਵਾਈ ਪੀਣ ਵਾਲੇ, ਉਹ ਫਿਰ ਤੀਜੀ ਵਾਰ ਪਲਾਉਣੀ, ਇਹਨੂੰ ਰਗੜ ਕੇ ਦੋ, ਪੀਸ ਕੇ ਦੋ, ਨਹੀਂ ਤਾਂ ਫਿਰ ਇਹਦੇ ਟੀਕਾ ਲਾਓ। ਉਹ ਪਲਾ ਕੇ ਉਹੀ ਦਵਾਈ ਹਟਣੀ ਹੈ, ਹਾਲਾਂਕਿ ਉਹ ਚ ਫਾਇਦਾ ਸੀ, ਇਹ ਵਾਲੀ ਦਵਾਈ ਹੋਰ ਹੈ। ਹਾਲਾਂਕਿ ਦਵਾਈ ਕਹਿਣ ਦਾ ਮਤਲਬ ਕੀ ਹੈ, ਦਵਾਈ ਯਾਰ ਅਮਨ ਨੇ ਆਪਣੀ ਸਕਿੱਲ ਬਚਾ ਲਈ, ਤਕਰੀਬਨ ਆਪਣੀ ਸਕਿੱਲ ਵੀ ਸੇਵ ਕਰਨੀ ਹੈ ਨਾ। ਇੱਕ ਜਰਨਲਿਸਟ ਨੇ ਰਿਪੋਰਟ ਥੋੜੀ ਖਾਣੀ ਆ ਵੀ ਮੈਂ ਇਹਨੂੰ ਕੁਛ ਹੋਰ ਕਹਿ ਦੇਵਾਂ, ਮੈਂ ਇਹਨੂੰ ਦਵਾਈ ਕਹੂੰਗਾ, ਹਨਾ। ਦਵਾਈ ਪਿਲਾਈ ਜਾ ਰਹੀ ਹੈ ਘੋਟ ਘੋਟ ਕੇ ਜ਼ਬਰਦਸਤੀ ਨੂੰ। ਸਾਡੇ ਪਿੰਡਾਂ ਚ ਇੱਕ ਗੱਲ ਹੋਰ ਕਹਿੰਦੇ ਹੁੰਦੇ, ਕਹਿੰਦੇ ਢਾ ਕੇ ਕਿਸੇ ਨੂੰ ਗੁੜ ਨੀ ਖਵਾਈਦਾ। ਜੇ ਉਹ ਗੱਲ ਕਰਦੀ ਹੈ ਵੀ ਚਲੋ ਆਪਾਂ ਗੁੜ ਕਹਿ ਦਿੰਦੇ ਹਾਂ, ਵੀ ਡੰਗਫੋੜ ਸਾਹਿਬ ਐ ਨਾ ਕਰੋ, ਤੁਸੀਂ ਸਾਡੀਆਂ ਦੋਨੇ ਬਾਹਾਂ ਉੱਤੇ ਚੜ੍ਹ ਕੇ ਛਾਤੀ ਤੇ ਬੈਠ ਕੇ ਤੁਸੀਂ ਕਹਿੰਦੇ ਗੁੜ ਦੀ ਰੋੜੀ ਖਾ ਲਾ ਰਮਨਜੀਤ, ਖਾ ਲਾ ਨਹੀਂ ਨਾ ਫੰਦੇ ਉੱਤਾ ਮਾਰੂ, ਐ ਨਾ ਕਰੋ ਯਾਰ, ਤੁਸੀਂ ਖਾ ਲਾਂਗੇ ਜੇ ਖਾਣ ਵਾਲੀ ਹੋਈ ਜਨਾਬ, ਐ ਧੱਕਾ ਜਿਹਾ ਨਾ ਕਰੋ। ਔਰ ਤੁਸੀਂ ਆਹੀ ਗੋਲੀ ਖਾਓ, ਆਹੀ ਗੁੜ ਦੀ ਡਲੀ ਖਾਓ, ਇੱਥੇ ਆ ਕੇ ਪ੍ਰੋਬਲਮ ਹੋ ਜਾਂਦੀ ਹੈ। ਜੇ ਮੈਨੂੰ ਕੁਛ ਹੋਰ ਚਾਹੀਦਾ ਤੁਸੀਂ ਉਹ ਦਿੰਦੇ ਨੀ, ਰੋਟੀ ਨੀ ਦੇਣੀ, ਕਹਿੰਦੇ ਗੁੜ ਦੀ ਡਲੀ ਖਵਾਓ, ਨਾਲ ਰੋਟੀ ਵੀ ਦੇ ਦਿਓ, ਨਹੀਂ ਨਹੀਂ। ਸੋ ਇੰਨਾ ਕੁ ਇਹਦੇ ਵਿੱਚ ਇਕੁਏਸ਼ਨ ਆ। ਹੁਣ ਹੋਇਆ ਕੀ ਹੈ ਕਿ ਹਕੂਮਤ ਵਾਲਾ ਸ਼ਬਦ ਰਹਿ ਗਿਆ ਵਿੱਚ, ਹੁਣ ਮੈਂ ਸੋਚੀ ਜਾਵਾਂ ਕਈ ਵਾਰੀ ਵੀ ਗਵਰਨਮੈਂਟ ਦੀ ਕੀ ਪਰਿਭਾਸ਼ਾ ਹੋਣੀ ਚਾਹੀਦੀ ਹੈ ਡੈਮੋਕਰੇਸੀ ਦੇ ਵਿੱਚ। ਮੈਂ ਕਿਹਾ ਕਲੈਕਟਿਵ ਰੈਪ੍ਰੈਜੈਂਟੇਸ਼ਨ ਆਫ ਪੀਪਲ ਔਰ ਰੈਪ੍ਰੈਜੈਂਟੇਸ਼ਨ ਆਫ ਕਲੈਕਟਿਵ ਵਿਲ ਆਫ ਔਰ ਵੈਲਫੇਅਰ ਆਫ ਪੀਪਲ। ਮੈਕਸੀਮਮ ਕੁਲੈਕਟਿਵ ਵੈਲਫੇਅਰ ਦਾ ਫੈਸਲਾ ਕਰੋ ਤੁਸੀਂ, ਫਿਰ ਉਹਦੇ ਵਿੱਚ ਲੋਕਤੰਤਰ ਦਿਖਦਾ। ਹਾਲਾਂਕਿ ਉਹਦੇ ਵਿੱਚ ਕਮੀਆਂ ਰਹਿ ਜਾਂਦੀਆਂ ਨੇ, ਪਰ ਮੈਕਸੀਮਮ ਦਾ ਹੋਵੇ। ਇੱਥੇ ਤੁਸੀਂ ਤਿੰਨ ਚਾਰ ਬੰਦੇ ਰਾਤ ਦੀ ਰੋਟੀ ਖਾਣ ਆਏ ਤੁਹਾਡੇ ਕੋਲ, ਉਹਨਾਂ ਦੇ ਕੰਮ ਸੈੱਟ ਆਈ ਜਾਂਦੇ ਆ, ਇਹ ਫਿਰ ਡੈਮੋਕਰੇਸੀ ਨਹੀਂ ਹੈਗੀ। ਇੱਥੇ ਥੋੜੇ ਜਿਹੇ ਬੰਦਿਆਂ ਨਾਲ ਗੱਲਬਾਤ ਸੈੱਟ ਆਉਂਦੀ ਆ। ਹੁਣ ਕਹਿੰਦੇ ਡਾਇਵੋਰਸ ਹੋਰਾਂ ਦੀ ਬੇਟੀ ਦਾ ਵਿਆਹ ਜਾਂ ਸੀ ਕਿਤੇ ਵੀ, ਹੁਣ ਜਿਹੜੇ ਵਿਆਹ ਹੁੰਦੇ ਸੀ ਪੁਰਾਣੇ ਜ਼ਮਾਨੇ ਵਿੱਚ, ਇਹ ਰਾਜਾ ਮਹਾਰਾਜ ਇਤਨੇ ਸਾਦੀਆਂ ਕਿਉਂ ਕਰਦੇ ਤੇ ਅਲਾਇੰਸ ਹੁੰਦੇ ਸੀਗੇ। ਇਹਨਾਂ ਅਲਾਇੰਸਾਂ ਦੇ ਵਿੱਚ ਮੁਹੱਬਤਾਂ ਮਰੀਆਂ ਨੇ, ਕਿਉਂਕਿ ਬੇਟਾ ਜਾਂ ਬੇਟੀ ਨੂੰ ਕਿਤੇ ਇਸ਼ਕ ਪਿਆਰ ਹੋ ਜਾਏ, ਪਿਆਰ ਕੀ ਆ ਤੋਂ ਡਰਨਾ ਕਿਆ, ਹਨਾ, ਫਿਰ ਅਨਾਰਕਲੀ ਬਣ ਜਾਂਦੀ ਸੀ। ਉਹ ਕਹਿੰਦਾ ਵੀ ਨਹੀਂ, ਹਿੰਦੁਸਤਾਨ ਦੇ ਬਾਦਸ਼ਾਹ ਦਾ ਤਾਂ ਵਿਆਹ ਕਿਸੇ ਹੋਰ ਜਗ੍ਹਾ ਹੋਊਗਾ ਤਾਂ ਕਿ ਉਧਰੋਂ ਹਮਲਾ ਨਾ ਹੋ ਜਾਏ, ਉਹਨਾਂ ਦੀ ਕੁੜੀ ਵਿਆਹ ਕਿਹੜਾ ਹੋ। ਸੋ ਉਹ ਅਲਾਇੰਸਿਸ ਹੁੰਦੇ ਨੇ, ਸੌਦੇਬਾਜ਼ੀਆਂ ਹੁੰਦੀਆਂ ਨੇ। ਹੁਣ ਵਿਆਹਾਂ ਦਾ ਕੰਮ ਵੀ ਸੌਦੇਬਾਜ਼ੀਆਂ ਹੀ ਹੋ ਕੇ ਏਡੇ ਜਾਂਦਾ। ਸੋ ਉੱਦਾਂ ਦੀ ਸੌਦੇਬਾਜ਼ੀ ਡਗਫੋੜ ਹੋਰਿਆਂ ਦੀ ਬੇਟੀ ਦੇ ਵਿਆਹ ਦੇ ਵਿੱਚ ਵੱਜੀ, ਤੇ ਕਹਿੰਦੇ ਡਿਵੈਲਪਰ ਗੈਸਟ ਜਿਹੜੇ ਆਏ ਸੀਗੇ ਗੈਸਟ ਦੇ ਤੌਰ ਤੇ, ਡਿਵੈਲਪਰ ਜਿਹੜੇ ਕੰਸਟਰਕਸ਼ਨ ਕੰਪਨੀਆਂ ਦੇ ਚਲਾਉਂਦੇ ਨੇ, ਤੇ ਉਹ ਜਦੋਂ ਕਹਿੰਦੇ ਵਿਆਹ ਚ ਆ ਕੇ ਗਏ, ਉਹਨਾਂ ਚੋਂ ਕੁਛ ਇੱਕ ਦੇ ਕੰਮ ਬੜੇ ਫਾਸਟ ਟਰੈਕ ਤੇ ਹੋਏ, ਦਗੜ 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 ਉਹਨਾਂ ਦੇ ਪਠਾ ਫਟ ਸਾਈਨ ਹੋਣ। ਤੇ ਹੁਣ ਤਕਰੀਬਨ ਇਹ ਪਤਾ ਲੱਗਿਆ ਕਿ ਇੱਕ ਡੈਮੋਕਰੇਸੀ ਕੀ ਹੁੰਦਾ ਕਿ ਲੋਕਾਂ ਨੂੰ ਪੁੱਛੋ, ਕੰਸਲਟੇਸ਼ਨ ਕਰੋ, ਐਨਵਾਇਰਮੈਂਟਲਿਸਟ ਨੂੰ ਪੁੱਛੋ, ਜ਼ੋਨਿੰਗ ਵਾਲਿਆਂ ਨੂੰ ਪੁੱਛੋ, ਜ਼ਮੀਨਾਂ ਵਾਲਿਆਂ ਨੂੰ ਪੁੱਛੋ, ਲੋਕਾਂ ਦੀ ਜ਼ਰੂਰਤਾਂ ਨੂੰ ਪੁੱਛੋ, ਉਸ ਹਿਸਾਬ ਨਾਲ ਤੁਸੀਂ ਘਰ ਬਣਾਉਂਦੇ ਹੋ। ਪਰ ਜਦੋਂ ਸਾਰਿਆਂ ਨੂੰ ਪੁੱਛੋ, ਉਹ ਕਹਿੰਦੇ ਕੰਮ ਲੇਟ ਹੋ ਜਾਂਦਾ ਸੀ, ਉਹਨਾਂ ਨੂੰ ਪੁੱਛੀਏ ਜਿਹਨਾਂ ਦਾ ਫਾਇਦਾ ਹੋਊਗਾ, ਤੇ ਉਹ ਜੇ ਸਾਡੇ ਵਿਆਹ ਸ਼ਾਦੀਆਂ ਤੇ ਆਉਂਦੇ ਆ, ਉਹ ਫਿਰ ਜੁੰਡਲੀ ਦੀ ਗੱਲ ਬਣ ਗਈ। ਉਹਨੂੰ ਕਰੋਨੀ ਕੈਪੀਟਲਿਜ਼ਮ ਕਹਿੰਦੇ ਹੁੰਦੇ ਨੇ ਕਿ ਜੁੰਡਲੀ ਦੇ ਯਾਰ ਹੋ ਗਏ। ਹੁਣ ਉਹ ਜੁੰਡਲੀ ਦੇ ਵਿੱਚ ਕਹਾਣੀ ਵਾਰ ਵਾਰ ਉੱਧਰ ਨੂੰ ਜਾਂਦੇ ਸੰਕੇਤ ਕਰ ਰਹੀ ਹੈ। ਤੇ ਹੁਣ ਇਹਨਾਂ ਨੇ ਕੁਲੈਕਟਿਵ ਵਿਲ ਜਾਂ ਵੈਲਫੇਅਰ ਆਫ ਪੀਪਲ, ਜਿਹਨੂੰ ਮੈਂ ਡੈਮੋਕਰੇਟਿਕ ਗਵਰਨਮੈਂਟ ਕਹਿੰਦਾ, ਮੇਰੀ ਸਮਝ ਚ ਆਉਂਦਾ ਗਵਰਨਮੈਂਟ ਇਨ ਅ ਡੈਮੋਕਰੇਸੀ ਇਜ਼ ਅ ਫਾਰਮ ਆਫ ਗਵਰਨਮੈਂਟ ਔਰ ਐਡਮਿਨਿਸਟ੍ਰੇਸ਼ਨ ਵਿਚ ਲੁਕਸ ਫੋਰ ਕੁਲੈਕਟਿਵ ਵਿਲ ਐਂਡ ਵੈਲਫੇਅਰ ਆਫ ਪੀਪਲ। ਹੁਣ ਕੁਲੈਕਟਿਵ ਵਿਲ ਤੇ ਵੈਲਫੇਅਰ ਇੱਛਾ ਵੀ ਹੋਵੇ ਤੇ ਉਹਨਾਂ ਨੂੰ ਉਹਦਾ ਫਾਇਦਾ ਵੀ ਪਹੁੰਚੇ। ਹੁਣ ਇਹ ਹੋਇਆ ਕਿ ਨਹੀਂ ਹੋਇਆ, ਹੁਣ ਪਹਿਲੀ ਗੱਲ ਤਾਂ ਡੈਮੋਕਰੇਸੀ ਦੇ ਵਿੱਚ ਲੋਕਾਂ ਨੂੰ ਪੁੱਛੋ, ਪਰ ਉਹ ਪੁੱਛਣ ਦਾ ਇੱਕ ਬਾਈਪਾਸ ਤਰੀਕਾ ਆਪਣੀਆਂ ਸਰਕਾਰਾਂ ਨੇ ਰੱਖਿਆ ਹੋਇਆ ਕਿ ਇਹ ਚ ਟਾਈਮ ਬਹੁਤ ਖਰਾਬ ਹੋ ਜਾਂਦਾ, ਕਦੇ ਇੱਧਰ ਜਾਓ, ਕਦੇ ਮੀਟਿੰਗਾਂ ਕਰੋ, ਕਦੇ ਪਬਲਿਕ ਹਾਊਸ ਕਰੋ, ਤੇ ਇੱਕ ਜਗ੍ਹਾ ਰੱਖੀ ਹੋਈ ਆ ਅਜੇ ਵੀ ਡੈਮੋਕਰੇਸੀ ਪੂਰੀ ਤਰ੍ਹਾਂ ਨਾ ਲਾਗੂ ਕਰਨੀ ਪਵੇ। ਜੰਗ ਚ ਤਾਂ ਹੋ ਸਕਦਾ ਸੀ ਕਿ ਮਿਨਿਸਟਰ ਜ਼ੋਨਿੰਗ ਆਰਡਰ ਕਰ ਦੋ, ਪਰ ਇਹ ਮਿਨਿਸਟਰ ਜ਼ੋਨਿੰਗ ਆਰਡਰ ਦੀ ਪ੍ਰੋਵੀਜ਼ਨ ਹੈ ਵਿੱਚ ਤੁਹਾਨੂੰ ਆ ਸਾਰਾ ਪ੍ਰੋਸੈਸ ਬਾਈਪਾਸ ਕਰਨ ਦਾ ਮੌਕਾ ਮਿਲ ਜਾਂਦਾ। ਤੇ ਇੱਥੇ ਐਵੀਡੈਂਸ ਜੋ ਆ ਰਿਹਾ ਕਾਗਜ਼ਾਂ ਦੀ ਪੁਣਛਾਣ ਕਰਨ ਤੋਂ ਬਾਅਦ ਕਿ ਮਿਨਿਸਟਰ ਜ਼ੋਨਿੰਗ ਆਰਡਰ ਇਹ ਵੱਡੀ ਪੱਧਰ ਦੇ ਉੱਤੇ ਫੂਡ ਸਰਕਾਰ ਵੱਲੋਂ ਜਾਰੀ ਕੀਤੇ ਗਏ ਆ। ਹੁਣ ਦੇਰ ਇਜ਼ ਅ ਫਰੈਸ਼ ਸਕ੍ਰਿਟਨੀ ਆਫ ਹਾਓ ਪ੍ਰੀਮੀਅਰ ਡਰਗ ਫੋਰਸ ਗਵਰਨਮੈਂਟ ਇਸ਼ੂਡ ਡਜ਼ਨਸ ਆਫ ਫਾਸਟ ਟਰੈਕ ਅਪਰੂਵਲ ਟੂ ਰੀਜ਼ੋਨ ਸਿਲੈਕਟ ਪ੍ਰੋਪਰਟੀਜ਼, ਸਮ ਆਫ ਦੈਮ ਓਨਡ ਬਾਈ ਡਿਵੈਲਪਰਸ ਹੂ ਆਲਸੋ ਸਟੂਡ ਟੂ ਬੈਨੀਫਿਟ ਫਰੋਮ ਗ੍ਰੀਨ ਬੈਲਟ ਲੈਂਡ ਸਵਾਪਸ। ਯਾਰ ਉਹਨਾਂ ਜ਼ਮੀਨਾਂ ਨੇ ਉਹੀ ਜ਼ਮੀਨਾਂ ਗ੍ਰੀਨ ਬੈਲਟ ਚ ਆਉਂਦੀਆਂ, ਗ੍ਰੀਨ ਬੈਲਟ ਦੇ ਆਰਡਰ ਪਾਸ ਕਰਾਉਣ ਲਈ ਇੰਨੇ ਥਾਂ ਤੇ ਆਉਣ ਦੀ ਬਜਾਏ ਕਿ ਵਿੱਚੇ ਵਿੱਚ ਕੰਮ ਕਰਦੀ, ਤੇ ਵਿੱਚੇ ਵਿੱਚ ਕੰਮ ਕੱਢਣ ਦਾ ਰਸਤਾ ਸੀਗਾ ਮਿਨਿਸਟਰ ਜ਼ੋਨਿੰਗ ਆਰਡਰ। ਸੋ ਦੀਜ਼ ਆਰ ਅ ਪਾਵਰਫੁਲ ਟੂਲ ਦੀ ਪ੍ਰੋਵਿੰਸ ਕੈਨ ਯੂਜ਼ ਟੂ ਐਕਸਪੀਡਾਈਟ ਡਿਵੈਲਪਮੈਂਟ ਔਨ ਸਪੈਸੀਫਿਕ ਪਾਰਸਲ ਆਫ ਲੈਂਡ। ਜੇ ਕਿਸੇ ਜ਼ਮੀਨ ਦੇ ਟੁਕੜੇ ਦੇ ਉੱਤੇ ਛੇਤੀ ਤੋਂ ਛੇਤੀ ਕੰਮ ਤੋਰਨਾ ਹੈ, ਐਟ ਦੀ ਸਟ੍ਰੋਕ ਆਫ ਅ ਪੈਨ, ਇੱਕੋ ਹੀ ਝਰੀਕ ਮਾਰ ਕੇ ਪੈਨ ਨਾਲ, ਅ ਕੈਬਨਿਟ ਮਿਨਿਸਟਰ ਓਵਰ ਰਾਈਡ ਲੋਕਲ ਪਲੈਨਿੰਗ ਰੂਲਸ, ਜਿਹੜੇ ਤਾਂ ਲੋਕਲ ਪਲੈਨਿੰਗ ਦੇ ਕੋਈ ਨਿਯਮ ਬਣੇ ਆ, ਰੂਲ ਬਣੇ ਆ, ਉਹ ਵੀ ਖਾਰਜ ਕਰ ਸਕਦੇ ਹੋ ਤੁਸੀਂ, ਉਹਨਾਂ ਤੋਂ ਬਿਨਾਂ ਕੰਮ ਚਲਾ ਸਕਦੇ ਹੋ। ਅਵੋਇਡ ਪਬਲਿਕ ਕੰਸਲਟੇਸ਼ਨ, ਲੋਕਾਂ ਨੂੰ ਤਾਂ ਵਿੱਚ ਬਣਾਉਣ ਦੀ ਲੋੜ ਹੈ ਨਹੀਂ, ਲੋਕਾਂ ਦੀ ਸਲਾਹ ਲੈਣ ਦੀ ਲੋੜ ਨਹੀਂ, ਪਬਲਿਕ ਵਿਲ ਗਈ ਖੂਹ ਚ, ਨਲੇ ਗਈ ਪਲੈਨਿੰਗ ਜਿਹੜੀ ਲੋਕਲ ਲੈਵਲ ਤੇ ਇੰਨੇ ਸਾਲਾਂ ਤੋਂ ਹੋ ਰਹੀ ਸੀ। ਐਂਡ ਚੇਂਜਿਸ ਵਟ ਕੈਨ ਬੀ ਬਿਲਟ ਔਨ ਦੈਟ ਪ੍ਰੋਪਰਟੀ, ਹੁਣ ਉਸ ਪ੍ਰੋਪਰਟੀ ਤੇ ਕੀ ਬਣਾਇਆ ਜਾਵੇ, ਉੱਥੇ ਕਾਰਖਾਨਾ ਲਾਇਆ ਜਾਵੇ, ਉੱਥੇ ਖਾਣ ਪੱਟੀ ਜਾਵੇ, ਉੱਥੇ ਜੋ ਮਰਜ਼ੀ ਕਰਨਾ ਹੈ, ਉਹਦਾ ਲੈਂਡ ਯੂਜ ਕੀ ਆ, ਉਹਦੇ ਉੱਤੇ ਸਾਰੀਆਂ ਤਬਦੀਲੀਆਂ ਬਿਨਾਂ ਕਿਸੇ ਦੀ ਹੈ ਖਹਿ ਖਹਿ ਤੋਂ, ਹੀਲ ਹੁੱਜਤ ਤੋਂ ਤੁਸੀਂ ਕਰ ਸਕਦੇ ਹੋ, ਇਹ ਮਿਨਿਸਟਰਸ ਜ਼ੋਨਿੰਗ ਆਰਡਰ ਦੀ ਪਾਵਰ ਹੈ। ਹੁਣ ਆਪਾਂ ਡੈਮੋਕਰੇਸੀ ਦੀ ਗੱਲ ਕੀਤੀ ਹੈ, ਡੈਮੋਕਰੇਟਿਕ ਗਵਰਨਮੈਂਟ ਦੀ ਗੱਲ ਕੀਤੀ ਹੈ, ਤੇ ਇਸ ਪ੍ਰੋਸੈਸ ਦੀ ਤੇ ਇੱਕ ਵਿਆਹ ਸ਼ਾਦੀ ਦੇ ਵਿੱਚ ਕੌਣ ਆਉਂਦਾ ਤੇ ਕੌਣ ਜਾਂਦਾ ਇੱਕ ਗੱਲ ਹੈ। ਹੁਣ ਸਰਕਾਰ ਦਾ ਇਸੇ ਕੈਨੇਡੀਅਨ ਸਿਸਟਮ ਚ ਦੂਜੀ ਪਾਰਟੀ ਦੇ ਨਾਲ ਆਪਾਂ ਅਧਿਐਨ ਕਰਕੇ ਉਹਨਾਂ ਦੀ ਆਪਸ ਵਿੱਚ ਤੁਲਨਾ ਕਰਦੇ ਹਾਂ। ਦੀ ਫੋਰਡ ਗਵਰਨਮੈਂਟ ਹੈਜ਼ ਹੈਂਡਡ ਆਊਟ ਐਨਜੀਓਜ਼ ਐਟ ਐਨ ਅਨਪ੍ਰੈਸੀਡੈਂਟਿਡ ਪੇਸ। ਫੋਰਡ ਗਵਰਨਮੈਂਟ ਨੇ ਇਹ ਐਨਜੀਓ ਮਿਨਿਸਟਰ ਜ਼ੋਨਿੰਗ ਆਰਡਰ ਸਭ ਤੋਂ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਵਰਤੇ ਹੈ ਆ ਪਿਛਲੇ ਕੁੱਝ ਸਮੇਂ ਚ, ਪਿਛਲੇ ਕੁੱਝ ਸਭ ਤੋਂ ਜ਼ਿਆਦਾ ਪਿਛਲੇ ਕੁੱਝ ਸਮੇਂ ਚ, ਪਿਛਲਾ ਸਮਾਂ 2003 ਤੋਂ ਸ਼ੁਰੂ ਹੋ ਜਾਂਦਾ। ਪਿਛਲੇ 20 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਆਰਡਰਸ ਦਾ ਇਸਤੇਮਾਲ ਕਰਨ ਵਾਲੀ ਸਰਕਾਰ ਬਣ ਗਈ ਫੋਰਡ ਦੀ। ਇਹਨਾਂ ਨੇ ਕਹਿੰਦੇ 2019 ਚ ਸੱਤਾ ਸੰਭਾਲਣ ਤੋਂ ਬਾਅਦ 2023 ਤੱਕ ਜੇ ਆਪਾਂ ਹੁਣ ਤੱਕ ਲਾਈਏ 110 ਵਾਰ ਐਮ ਜੀ ਓਜ ਦਾ ਇਸਤੇਮਾਲ ਕੀਤਾ। 110 ਵਾਰ ਇਹਨਾਂ ਨੇ ਇਹ ਡੈਮੋਕਰੇਟਿਕ ਜੋ ਪ੍ਰੋਸੈਸ ਹੈ, ਪਬਲਿਕ ਕੰਸਲਟੇਸ਼ਨ, ਲੋਕਲ ਪਲੈਨਿੰਗ, ਜੇ ਵੋ ਜੋ ਕੁਛ ਆਉਂਦਾ ਇਹਦੇ ਚ, ਉਹ ਸਾਰੇ ਕਾਗਜ਼ਾਂ ਦੇ ਜੋ ਬਣੇ ਬਣਾਏ ਰੂਲਸ ਨੇ ਉਹਨਾਂ ਨੂੰ ਬਾਈਪਾਸ ਕੀਤਾ 110 ਵਾਰ। ਬਾਏ ਕੋਂਟਰਾਸਟ ਪ੍ਰੀਵੀਅਸ ਲਿਬਰਲ ਗਵਰਨਮੈਂਟ, ਜੇ ਹੁਣ ਪਿਛਲਾ ਇਹਦੇ ਨਾਲ ਤੁਲਨਾ ਕਰਦੀਆਂ ਲਿਬਰਲ ਸਰਕਾਰਾਂ ਦੀ, ਤਾਂ ਉਹਨੇ 2003 ਤੋਂ 2018 ਤੱਕ ਦੇ 15 ਸਾਲਾਂ ਦੇ ਦਰਮਿਆਨ, 2003 ਤੋਂ 2018 ਦੇ 15 ਸਾਲਾਂ ਦੇ ਦਰਮਿਆਨ 18 ਵਾਰ ਇਹ ਆਰਡਰ ਵਰਤੇ, ਤਕਰੀਬਨ ਇੱਕ ਸਾਲ ਦਾ ਇੱਕ ਤੋਂ ਥੋੜਾ ਜਿਹਾ ਵੱਧ ਜਿੰਨੇ ਸਾਲ ਹਕੂਮਤ ਕੀਤੀ। ਇਹਨਾਂ ਨੇ 4 ਸਾਲਾਂ ਚ 110, ਉਹਨਾਂ ਨੇ 15 ਸਾਲਾਂ ਚ 18। ਹੁਣ ਇਹਦਾ ਮਤਲਬ ਹੈ ਕਿ ਸਾਡੀਆਂ ਸਰਕਾਰਾਂ ਦੀ ਜਾਂ ਇਸ ਮੌਜੂਦਾ ਸਰਕਾਰ ਦੀ ਕੰਮ ਕਰਨ ਦੀ ਸਪੀਡ ਬਹੁਤ ਤੇਜ਼ ਹੈ। ਕੰਮ ਕਿਹਦੇ ਵਾਸਤੇ ਹੋ ਰਹੇ ਨੇ? ਇਹ ਵੀ ਇਹੀ ਹੈ ਜਿਹੜੇ ਡਿਨਰ ਕਰਦੇ, ਇੱਕ ਤਾਂ ਤੁਸੀਂ ਰਾਤ ਦਾ ਖਾਣਾ ਖਾਣਾ ਸ਼ੁਰੂ ਕਰ ਦਿਓ, ਸਰਕਾਰ ਨੂੰ ਪੁੱਛੋ ਵੀ ਡਿਨਰ ਕਿੱਥੇ ਹੁੰਦਾ, ਅਸੀਂ ਵੀ ਖਾਣ ਜਾਣਾ, ਤੇ ਸਾਡੇ ਕੰਮ ਵੀ ਇੰਨੀ ਛੇਤੀ ਹੋਣ ਲੱਗ ਜਾਣ, ਸਾਡੀਆਂ ਤਨਖਾਹਾਂ ਇੰਨੀ ਛੇਤੀ ਵਧਣ, ਸਾਡਾ ਮੁਨਾਫਾ ਇੰਨੀ ਛੇਤੀ ਵਧੇ, ਹਨਾ? ਤੁਹਾਡੇ ਘਰਾਂ ਦੇ ਬਾਹਰ ਜਿਹੜੇ ਪਲੇ ਗਰਾਊਂਡ ਹੈ ਉਹ ਉਨੇ ਹੀ ਵੱਡੇ ਹੋ ਜਾਣ, ਜਿਹੜੀਆਂ ਸੜਕਾਂ ਤੇ ਤੁਸੀਂ ਟਰੈਵਲ ਕਰਦੇ ਹੋ ਉਹ ਸੜਕਾਂ ਵੀ ਇੰਨੀਆਂ ਚੌੜੀਆਂ, ਤੁਹਾਡੀਆਂ ਸਾਰੀਆਂ ਸੁੱਖ ਸਹੂਲਤਾਂ ਇਸੇ ਪ੍ਰਪੋਰਸ਼ਨ ਦੇ ਵਿੱਚ ਵਧਣ, ਤੇ ਪੁੱਛ ਲੈਂਦੇ ਬਾਈ ਰਾਤ ਨੂੰ ਰੋਟੀ ਕਿੱਥੇ ਖਾਂਦੇ ਹੋ, ਅਸੀਂ ਵੀ ਆ ਜਾ ਕਰਾਂਗੇ। ਉਹ ਡਿਨਰ ਹੀ ਕਰਨਾ ਸੀ ਯਾਰ, ਉਹ ਕਹਿ ਸਕਦੇ ਹੰਗਾਮਾ ਹੈ ਕਿਉਂ ਭਰਪਾ, ਥੋੜਾ ਸਾ ਡਿਨਰ ਤੋਂ ਕੀ ਹੈ, ਥੋੜੀ ਸੀ ਡਿਊਟੀ ਲਈ ਹੈ, ਹੰਗਾਮਾ ਹੈ ਕਿਉਂ ਭਰਪਾ। ਮੈਂ ਕਿਹਾ ਵੀ ਭਰਪਾ ਤੋਂ ਹੈ ਭਈਆ, ਮੈਂ ਰਮਨਜੀਤ ਵੀ ਕਰ ਰਿਹਾ, ਕਿਉਂਕਿ ਰਮਨਜੀਤ ਕੋ ਖਾਣੇ ਪੇ ਨਹੀਂ ਬੁਲਾਇਆ, ਸ਼ਾਇਦ ਮੇਰੀ ਸ਼ਾਦੀ ਕਾ ਖਿਆਲ, ਹਨਾ, ਚਾਹੇ ਤੋਂ ਬੁਲਾਇਆ ਹੈ, ਇਹ ਹਮੇ ਕਿਉਂ ਨਹੀਂ ਬੁਲਾਇਆ, ਇਸ ਖਾਣੇ ਦੇ ਉੱਪਰ ਹਮਕੋ ਵੀ ਬੁਲਾ ਲੇਤੇ ਤੋ ਕੋਈ ਪ੍ਰੋਬਲਮ ਨਹੀਂ ਹੋਦੀ ਥੀ, ਅਭੀ ਤੋ ਬਹੁਤ ਪ੍ਰੋਬਲਮ ਹੋਗਾ। ਹੁਣ ਇੱਥੇ ਆਈਏ, ਤਿੰਨ ਕੰਡੀਸ਼ਨ ਹੋ ਗਈਆਂ ਆਪਣੀਆਂ ਕਲੀਅਰ, ਹੁਣ ਚੌਥੀ ਕੰਡੀਸ਼ਨ ਕੀ ਕਹਿੰਦੀ ਹੈ? ਓਨਟੈਰੀਓ ਦੀ ਐਨਡੀਪੀ ਨੇ ਇੱਕ ਗੱਲ ਹੋਰ ਭਾਲ ਲਈ ਉਹਦੇ ਵਿੱਚੋਂ, ਅਬ ਆ ਗਿਆ ਸ਼ਾਇਦ ਮੇਰੀ ਸ਼ਾਦੀ ਕਾ ਖਿਆਲ, ਹਨਾ, ਦਿਲ ਮੇ ਆਇਆ ਹੈ ਇਸੀ ਲਈ ਮੰਮੀ, ਯਾਨੀ ਕਿ ਮੰਮੀ ਨੀ ਹਾਂ ਪਾਪਾ ਨੇ ਸ਼ਾਦੀ ਪੇ ਬੁਲਾਇਆ ਹੈ, ਹਨਾ, ਚਾਹੇ ਪੇ ਬੁਲਾਇਆ ਹੈ, ਚਾਹੇ ਵਾਲੀ ਸ਼ਾਦੀ ਪੇ ਬੁਲਾ ਲਿਆ, ਯਹਾਂ ਚਾਹੇ ਪੇ ਨੀ ਬੁਲਾਇਆ ਵਹਾਂ ਸ਼ਾਦੀ ਪੇ ਬੁਲਾ ਲਿਆ, ਦੋਨਾਂ ਚ ਇੱਕ ਫਰਕ ਹੈ, ਕਹੀਂ ਨਾ ਕਹੀਂ ਸ਼ਾਇਦ ਮੇਰਾ ਕੋਈ ਖਿਆਲ ਆਇਆ ਹੈ। ਉਹ ਡਿਵੈਲਪਰ ਗਾਣਾ ਗਾ ਰਿਹਾ ਰਜੇਸ਼ ਖੰਨਾ ਵਾਲੇ ਜੇ, ਸ਼ਾਇਦ ਮੇਰੀ ਪ੍ਰੋਪਰਟੀ ਕਾ ਖਿਆਲ ਦਿਲ ਮੇ ਆਇਆ ਹੈ ਇਸੀ ਲਈ ਹੋਰ ਜੀ ਨੇ ਮੁਝੇ ਸ਼ਾਦੀ ਤੇ ਬੁਲਾਇਆ ਹੈ, ਸ਼ਾਦੀ ਤੇ ਬੁਲਾ ਲਿਆ। ਆ ਟੈਲੀ ਬਾਈ ਦੀ ਓਨਟੈਰੀਓ ਐਨਡੀਪੀ ਫਾਈਂਡਸ ਦੈਟ ਜਸਟ 4 ਗੈਸਟ ਐਟ ਅ 4 ਫੈਮਿਲੀ ਵੈਡਿੰਗ ਰਿਸੈਪਸ਼ਨ ਬੈਨੀਫਿਟਡ ਫਰੋਮ ਐਜ ਮੈਨੀ ਐਜ ਐਨ ਜੀ ਓਜ ਐਜ ਪ੍ਰੀਵੀਅਸ ਲਿਬਰਲ ਗਵਰਨਮੈਂਟ ਇਸ਼ੂਡ। ਲਿਬਰਲ ਸਰਕਾਰ ਨੇ ਜਿੰਨੇ ਪਿਛਲੇ 15 ਸਾਲਾਂ ਚ ਐਨ ਜੀ ਓ ਵਰੇ ਇੱਕੋ ਗਿਆ ਚੋ ਕਢਾ ਕੇ ਲੈ ਗਏ, ਤੇ ਰਜੇਸ਼ ਖੰਨਾ ਐਵੇਂ ਨੀ ਸੁਪਰ ਸਟਾਰ ਸੀਗਾ ਉਹ, ਇਹ ਰਜੇਸ਼ ਖੰਨਾ ਜਿਹੜਾ ਸੁਪਰ ਸਟਾਰ ਸੀ ਉਹ ਸੁਪਰ ਸਟਾਰ ਬਣਨ ਦਾ ਕੰਮ ਇਹ ਆਇਆ ਕਿ ਰਜੇਸ਼ ਖੰਨਾ ਜੀ ਦੀ ਸੁਪਰ ਸਟਾਰ ਹੀ ਹੈ ਨਾ ਜਿਹੜੀ, ਉਹ 4G ਦੀ ਇੱਥੇ ਜੋੜ ਕੇ ਦੇਖੋ, ਦੇਖੋ ਗਾਣੇ ਕਿੰਨੇ ਫਿੱਟ ਆ ਰਹੇ ਆ। ਹਸਰਤ ਮੋਹਾਨੀ ਸਾਹਿਬ ਦੀ ਗਜ਼ਲ ਹੈ ਹੰਗਾਮਾ ਹੈ ਕਿਉਂ ਭਰਪਾ, ਤੇ ਦੂਸਰਾ ਸ਼ਾਇਦ ਮੇਰੀ ਸ਼ਾਦੀ ਕਾ ਖਿਆਲ ਜੋ ਮੁਝੇ ਸ਼ਾਦੀ ਤੇ ਹੀ ਬੁਲਾ ਲਿਆ। ਜਿਹੜਾ ਬੰਦਾ ਸ਼ਾਦੀ ਤੇ ਗਿਆ ਉਹ ਦੇਖੋ ਰਜੇਸ਼ ਖੰਨੇ ਵਰਗਾ ਸੁਪਰ ਸਟਾਰ ਬਣ ਗਿਆ, ਪਰ ਇੱਥੇ ਵਿੱਚ ਜੇ ਵਿਲਨ ਆ ਗਿਆ, ਹੁਣ ਮੈਨੂੰ ਨੀ ਪਤਾ ਹੀਰੋ ਕੌਣ ਹੈ ਤੇ ਵਿਲਨ ਕੌਣ ਹੈ। ਇੱਕੋ ਵਿਆਹ ਦੇ ਵਿੱਚ ਚਾਰ ਜਾਣੇ ਆਏ ਤੇ 18 ਸਾਈਨ ਕਰਾ ਕੇ ਲੈ ਗਏ, ਉਹਨਾਂ ਦਾ ਰਸਤਾ ਸਾਫ ਕਰਾ ਕੇ ਲੈ ਗਏ। ਫੋਰ ਈਅਰਸ ਦੀ ਫੋਰਡ ਗਵਰਨਮੈਂਟ ਹੈਜ਼ ਡਿਫੈਂਡਡ ਇਟਸ ਯੂਜ ਆਫ ਐਨ ਜੀ ਓਜ ਐਜ਼ ਅ ਵੇ ਟੂ ਸਪਰ ਹਾਊਸਿੰਗ ਕੰਸਟਰਕਸ਼ਨ ਔਰ ਟੂ ਕਲੀਅਰ ਅਵੇ ਰੈਡ ਟੇਪ ਫਰੋਮ ਦੀ ਅਰਬਨ। ਇੱਕ ਕਹਿੰਦੇ ਲਾਲ ਫੀਤਾ ਸ਼ਾਹੀ ਦੂਰ ਕਰਕੇ ਐਵੀਂ ਵਾਧੂ ਦੇ ਕਾਰੋਬਾਰ ਲੇਟ ਕੀਤੇ ਆ, ਇਹ ਨੀ ਕਹਿੰਦੇ ਵਾਧੂ ਦੇ ਸਰਕਾਰੀ ਫਾਈਲ ਇੱਧਰ ਲੈ ਕੇ ਜਾਓ ਆਫਿਸ ਆਫਿਸ ਕਰੀ ਜਾਂਦੇ ਹੋ। ਆਪਕਾ ਨਾਮ ਬਾਪਕਾ ਨਾਮ ਚਲੋ ਕੱਲ ਆਈਏ, ਅਭੀ ਤਾਂ ਚਾਏ ਕਾ ਟਾਈਮ ਹੋ ਗਿਆ। ਉਹ ਕਹਿੰਦੇ ਚਾਏ ਕਾ ਟਾਈਮ ਵਾਲਾ ਜਿਹੜਾ ਤੁਸੀਂ ਇੰਡੀਆ ਦੇ ਵਿੱਚ ਦੇਖਿਆ ਨਾ, ਉਹ ਮੈਂ ਕਨੇਡਾ ਚ ਨਹੀਂ ਆਉਣ ਦੇਣਾ। ਫਿਰ ਕਨੇਡਾ ਆਏਗਾ ਕੀ ਫਾਇਦਾ, ਫਿਰ ਤੁਸੀਂ ਇੰਡੀਆ ਚ ਰਹਿੰਦੇ ਜਿੱਥੇ ਆਫਿਸ ਆਫਿਸ ਵਾਂਗੂ ਫਾਈਲ ਰਿੰਗ ਰਿੰਗ ਕੇ ਜਾ ਰਹੀ ਹੈ, ਉਹ ਕੰਮ ਨਹੀਂ ਹੋਣੇ ਚਾਹੀਦੇ। ਹੁਣ ਕਹਿੰਦੇ ਇਹ ਕਨੇਡਾ ਹੈ, ਕਨੇਡਾ ਦੇ ਵਿੱਚ ਤਾਂ ਕੰਮ ਤੇਜ਼ ਹੋਣਾ ਚਾਹੀਦਾ। ਮੈਂ ਕਿਹਾ ਤੁਸੀਂ ਬਹੁਤ ਸਹੀ ਪਕੜੇ ਹੋ ਜਨਾਬ, ਕੈਨੇਡਾ ਦਾ ਮਤਲਬ 401 ਹਾਈਵੇ ਹਨਾ, ਵੱਡੀਆਂ ਖੁੱਲੀਆਂ ਲੇਨਸ ਤੇ ਦਲਾਦੜ ਗੱਡੀ ਜਾਵੇ, ਪਰ ਉਹਦੇ ਵਿੱਚ ਤੁਸੀਂ ਟੋਲ ਵਾਲੀ ਰੇਲ ਬਣਾਈ ਹੈ ਇੱਕ, ਤੇ ਟੋਲ ਨੂੰ ਬੰਦੇ ਭਰ ਨਹੀਂ ਰਹੇ ਪਰ ਗੱਡੀਆਂ ਉਹਨਾਂ ਦੀਆਂ ਤੇਜ਼ ਚੱਲਦੀਆਂ ਨੇ, ਇਹ ਚ ਵੀ ਇੱਕ ਪ੍ਰੋਬਲਮ ਹੈ। ਹੁਣ ਉਹ ਪ੍ਰੋਬਲਮ ਤੇ ਆਪਾਂ ਆ ਜਾਂਦੇ ਹਾਂ, ਇਹਦਾ ਪੰਜਵਾਂ ਹਿੱਸਾ ਲੈ ਲੈਂਦੇ। ਇੰਟੀਗ੍ਰਿਟੀ ਕਮਿਸ਼ਨਰ ਤੇ ਆਡਿਟ ਜਨਰਲ ਨੇ ਹੁਣ ਤੱਕ ਇਹ ਦੇਖਿਆ ਕਿ ਇੰਪਰੋਪਰਲੀ ਇਹਦੇ ਵਿੱਚ ਪ੍ਰਾਈਵੇਟ ਇੰਟਰਸਟ ਨੂੰ, ਉਹ ਵੀ ਕੁਝ ਇੱਕ ਖਾਸ ਡਿਵੈਲਪਰਸ ਨੂੰ ਧਿਆਨ ਚ ਰੱਖ ਕੇ ਇਹ ਕਾਗਜ਼ੀ ਕਾਰਵਾਈਆਂ ਹੋਈਆਂ, ਜਿਨ੍ਹਾਂ ਨਾਲ ਡਿਵੈਲਪਮੈਂਟ, ਹਾਊਸਿੰਗ, ਅਫੋਰਡੇਬਲ ਹਾਊਸਿੰਗ ਜਾਂ ਹਾਊਸਿੰਗ ਕ੍ਰਾਈਸਿਸ, ਇਹਨਾਂ ਦਾ ਨਾਂ ਲੈ ਕੇ ਜੋ ਇੱਕ ਕ੍ਰੀਏਟ ਕੀਤੀ ਗਈ ਜਾਂ ਕ੍ਰੀਏਟ ਹੋਈ ਵੀ ਸਿਚੁਏਸ਼ਨ ਹੈ ਮਾਰਕੀਟ ਦੇ ਵਿੱਚ ਘਰਾਂ ਨੂੰ ਲੈ ਕੇ, ਉਹਦੇ ਉੱਤੇ ਇੱਕ ਮਾਹੌਲ ਬਣਾ ਲਿਆ ਗਿਆ ਕਿ ਬਹੁਤ ਅੱਗ ਲੱਗੀ ਹੋਈ ਆ, ਬਹੁਤ ਜਲਦਬਾਜ਼ੀ ਹੈ। ਹੁਣ ਇੱਧਰ ਵੀ ਲੋਕ ਖੜੇ ਆ, ਤਨਖਾਹਾਂ ਵੀ ਲੋਕ ਮੰਗ ਰਹੇ ਆ, ਲੋਕ ਤਾਂ ਹਸਪਤਾਲ ਵੀ ਮੰਗ ਰਹੇ ਆ, ਉੱਥੇ ਕਿਉਂ ਨੀ ਤੁਸੀਂ ਗਾਣੇ ਗਾਉਂਦੇ? ਕਹਿੰਦੇ ਹਾਸਪਿਟਲ ਦੇ ਗਾਣੇ ਥੋੜੀ ਘੱਟ ਆ। ਆਪ ਕੀ ਬਾਤ ਬਿਲਕੁਲ ਸਹੀ ਹੈ, ਸਕੂਲਾਂ ਦਾ ਤੁਹਾਡੇ ਬੁਰਾ ਹਾਲ ਆ, ਲਾਇਬ੍ਰੇਰੀਆਂ 'ਚ ਕੰਮ ਕਰਦੇ ਲੋਕਾਂ ਦਾ ਹਰ ਜਗ੍ਹਾ ਬੁਰਾ ਹਾਲ ਹੈ, ਪਰ ਤੁਸੀਂ ਸਿਰਫ ਉੱਥੇ ਜਾ ਕੇ ਕੰਮ ਕਰਦੇ ਹੋ ਤੇ ਉਹਦੇ ਕਾਰਨ ਕੀ ਹੈ? ਉਹ ਕਹਿੰਦੇ ਕਿ ਅਸੀਂ ਫਾਸਟ ਟਰੈਕ ਤੇ ਕੰਮ ਕਰਨਾ ਚਾਹੁੰਦੇ ਹਾਂ। ਜਦੋਂ ਤੁਸੀਂ ਫਾਸਟ ਟਰੈਕ ਤੇ ਕੰਮ ਕਰਨਾ ਚਾਹੁੰਦੇ ਹੋ ਤੇ ਤੁਸੀਂ ਡੈਮੋਕ੍ਰੈਟਿਕਲੀ ਚੁਣ ਕੇ ਆਏ ਹੋ, ਤੇ ਇਹਦੇ ਵਿੱਚ ਜਨਤਾ ਦੀ ਭਲਾਈ ਕਿਉਂ ਵਿਖਾਈ ਨਹੀਂ ਦੇ ਰਹੀ? ਆਪਨੇ ਬਹੁਤ ਜ਼ੋਰ ਲਗਾਇਆ, ਮਾਈਕਰੋਸਕੋਪ ਕੇ ਨੀਚੇ ਰੱਖ ਕੇ ਵੀ ਬੜਾ ਕਰਕੇ ਦਿਖਾਇਆ, ਲੇਕਿਨ ਹਮੇ ਇਸਮੇ ਜਨਤਾ ਦਿਖਾਈ ਨਹੀਂ ਦੇ ਰਹੀ। ਔਰ ਬਿਨਾਂ ਮਾਈਕਰੋਸਕੋਪ ਕੇ, ਬਿਨਾਂ ਮਾਈਕਰੋਸਕੋਪ ਕੇ ਰੱਖੇ ਸਾਡੀ ਮੇ ਆਏ ਹੋਏ ਚਾਰ ਚਾਰ ਡਿਵੈਲਪਰਸ ਦਿਖਾਈ ਦੇ ਰਹੇ ਹੈ, ਜੋ 18-18 ਐਮ ਜੀ ਓ ਜਿਨਕੇ ਹੱਕ ਮੇ ਗਏ ਹੈ। ਮਾਈਕਰੋਸਕੋਪ ਥੱਲੇ ਰੱਖ ਕੇ ਵੀ ਜਨਤਕ ਭਲਾਈ ਦਾ ਕੰਮ ਨਹੀਂ ਲੱਭ ਰਿਹਾ। ਔਰ ਵਿਜੀਬਲ ਹੋਈ ਆਡੀਟਰ ਜਨਰਲ ਦੋ ਰਿਪੋਰਟਾਂ ਦੇ ਵਿੱਚ ਇਹ ਗੱਲ ਆ ਗਈ ਕਿ ਫੇਵਰ ਕਹੀਂ ਔਰ ਨਹੀਂ, ਕਹੀਂ ਤੇ ਨਿਗਾਹੇ, ਕਹੀਂ ਤੇ ਨਿਸ਼ਾਨਾ। ਹੁਣ ਇਹ ਜਿਹੜੀ ਗੱਲ ਹੈ, ਇੱਥੋਂ ਆ ਕੇ ਮੈਂ ਸਿਰਫ ਇੰਨੀ ਕੁ ਗੱਲ ਕਰਨਾ ਚਾਹੁੰਦਾ ਹੈ ਕਿ ਸਾਨੂੰ ਡੈਮੋਕ੍ਰੇਟਿਕ ਸਟਰਕਚਰ ਨੂੰ ਮੇਨਟੇਨ ਕਰਨ ਦੀ ਲੋੜ ਹੈ। ਉਹ ਕਿਸੇ ਤਰ੍ਹਾਂ ਵੀ ਪਾਸ ਹੋਵੇ, ਉਹਦੇ ਵਿੱਚ ਕੁਛ ਵੀ ਕਿਹਾ ਜਾਵੇ, ਉਹ ਫਿੱਟ ਨਹੀਂ ਪੈਂਦਾ। ਹੁਣ ਫੂਡ ਸਰਕਾਰ ਦੇ ਵਿੱਚ ਜਿਹੜੇ ਨਵੇਂ ਮਿਨਿਸਟਰ ਨੇ, ਮਿਊਂਸਪਲ ਅਫੇਅਰਸ ਐਂਡ ਹਾਊਸਿੰਗ, ਪੌਲ ਕੈਲੰਜਾ, ਹੀ ਸੇਜ਼ ਹੀ ਹੈਜ਼ ਆਲਮੋਸਟ ਫਿਨਿਸ਼ਡ ਅ ਰਿਵਿਊ ਆਫ ਆਲ ਐਨ ਜੀ ਓਜ ਗ੍ਰਾਂਟਿਡ ਬਾਈ ਹਿਸ ਪ੍ਰੀਡੈਸਰ ਸਟੀਵ ਕਲਾਰਕ। ਹੁਣ ਤਬੇਲੇ ਦੀ ਬਲਾ ਬੱਕਰੇ ਦੇ ਸਿਰ ਤੇ, ਪਰ ਫੋਰਡ ਸਾਹਿਬ ਤਾਂ ਅਜੇ ਵੀ ਖੜੇ ਆ। ਹੁਣ ਇਕੱਲਾ ਸਟੀਵ ਕਲਾਰਕ ਦੇ ਉੱਤੇ ਗੱਲ ਆ ਰਹੀ ਹੈ ਕਿ ਉਹਨੇ ਜਿੰਨੇ ਆਰਡਰ ਕੀਤੇ ਆ ਅਸੀਂ ਉਹ ਸਾਰਿਆਂ ਦਾ ਰਿਵਿਊ ਕਰਨ ਲੱਗੇ ਹੋਏ। ਬਟ ਅਨਲਾਈਕ ਦ ਗਵਰਨਮੈਂਟ ਰੀਸੈਂਟ ਮੂਵ ਟੂ ਪੁੱਟ ਲੈਂਡ ਬੈਕ ਇਨ ਟੂ ਦੀ ਗ੍ਰੀਨ ਬੈਲਟ ਐਂਡ ਰਿਵਰਸ ਦੀ ਅਰਬਨ ਸਪਰੋਲ ਇਟ ਫੋਰਸਡ ਔਨ ਵੇਰੀਅਸ ਸਿਟੀਜ਼, ਕੈਲੰਡਰਾ ਇਜ ਸਿਗਨਲਿੰਗ ਹੀ ਇਜ ਅਨਲਾਈਕਲੀ ਟੂ ਸਕ੍ਰੈਪ ਮੋਰ ਦੈਨ ਅ ਹੈਂਡਫੁੱਲ ਆਫ ਐਨ ਜੀ ਓਸ। ਹੁਣ ਜਿਹੜਾ ਗ੍ਰੀਨ ਬੈਲਟ ਦਾ ਰੌਲਾ ਪਿਆ ਸੀਗਾ, ਠੀਕ ਹੈ ਜੀ, ਇਹ ਵੀ ਸਪੈਸ਼ਲ ਆਰਡਰ ਦੇ ਤਹਿਤ ਕੀਤਾ ਗਿਆ। ਸਪੈਸ਼ਲ ਆਰਡਰ ਕੱਢੇ ਗਏ ਜਿਹਦੇ ਵਿੱਚ ਬਹੁਤੇ ਰੂਲਸ ਐਂਡ ਰੈਗੂਲੇਸ਼ਨ ਫੋਲੋ ਨਾ ਕਰਨੀਆਂ ਪੈਣ, ਤੇ ਗ੍ਰੀਨ ਬੈਲਟ ਦੇ ਵਿੱਚ ਡਿਵੈਲਪਮੈਂਟ ਦੇ ਪ੍ਰੋਜੈਕਟਾਂ ਨੂੰ ਇੱਕ ਵਾਰੀ ਗ੍ਰੀਨ ਸਿਗਨਲ ਦੇ ਦਿੱਤਾ ਗਿਆ ਸੀ। ਜਦੋਂ ਪੈ ਗਿਆ ਰੌਲਾ ਤੇ ਆਰ ਸੀ ਐਮ ਪੀ ਤੱਕ ਜਾਂਚ ਤੇ ਹੋਰ ਸਾਰਾ ਕੁਛ ਆਪਾਂ ਡਿਸਕਸ ਕਰ ਚੁੱਕੇ ਹਾਂ, ਇਹ ਤੋਂ ਬਾਅਦ ਉਹ ਪ੍ਰੋਜੈਕਟ ਰਿਵਰਸ ਹੋਏ ਨੇ, ਪਰ 110 ਆਰਡਰ ਹੋਏ ਨੇ ਇਸ ਸਰਕਾਰ ਦੇ ਤਹਿਤ। ਹੁਣ ਪੌਲ ਕੈਲੰਡਰਾ ਕਹਿ ਰਹੇ ਨੇ ਕਿ ਜਿਹਨਾਂ ਦਾ ਤਾਂ ਪੈ ਗਿਆ ਬਹੁਤਾ ਰੌਲਾ, ਉਹ ਤਾਂ ਹੋ ਗਏ ਰਿਵਰਸ, ਪਰ ਬਾਕੀਆਂ ਦੇ ਬਾਰੇ ਕਹਿੰਦੇ ਇਸ ਤਰ੍ਹਾਂ ਲੱਗਦਾ ਨਹੀਂ ਕਿ ਸਾਰੇ ਹੀ ਰਿਵਰਸ ਹੋ ਸਕਦੇ ਆ। ਇਹਦਾ ਮਤਲਬ ਸਾਰੇ ਕਿਸ ਨੀਤ ਨਾਲ ਕੀਤੇ ਗਏ ਆ? ਏ ਇਜ ਇਕੁਅਲ ਟੂ ਸੀ ਜਾਂ ਏ, ਹਾਂ ਕਿੱਦਾਂ ਕਹਿੰਦੇ, ਜੇ ਏ ਇਜ ਇਕੁਅਲ ਟੂ ਬੀ, ਬੀ ਇਜ ਇਕੁਅਲ ਟੂ ਸੀ, ਦੈਨ ਕੈਨ ਵੀ ਸੇ ਦੈਟ ਏ ਇਜ ਇਕੁਅਲ ਟੂ ਸੀ? ਜੇ ਏ ਬੀ ਦੇ ਬਰਾਬਰ ਹੈ ਬੀ ਸੀ ਦੇ ਬਰਾਬਰ ਹੈ ਤਾਂ ਕੀ ਏ ਤੇ ਸੀ ਬਰਾਬਰ ਨਹੀਂ ਹੋ ਸਕਦੇ? ਹੁਣ ਇਹ ਇਕੁਏਸ਼ਨ ਹੈ ਮੈਥਮੈਟਿਕਸ ਦੀ ਕਿ ਜੇ ਇਸ ਸਰਕਾਰ ਦੇ ਕੀਤੇ ਹੋਏ ਇੱਕ ਏਡੇ ਵੱਡੇ ਆਰਡਰ ਦੇ ਵਿੱਚ ਇੰਨਾ ਰੌਲਾ ਪੈ ਗਿਆ ਤਾਂ ਬਾਕੀ ਆਰਡਰ ਨੂੰ ਕਿਸ ਤਰ੍ਹਾਂ ਵੇਖਿਆ ਜਾਵੇ, ਉਹਨਾਂ ਵਿੱਚ ਕੀ ਕੁਛ ਕੀਤਾ ਗਿਆ? ਉਹ ਕਹਿੰਦਾ ਵੀ ਬਾਕੀ ਬਾਏ ਐਂਡ ਲਾਰਜ ਦੀ ਵਾਸਟ ਮੈਜੋਰਿਟੀ ਆਫ ਦੈਮ ਫਰੈਂਕਲੀ ਆਈ ਐਮ ਨੋਟ ਕੰਸਰਨ। ਉਹਨੇ ਮੰਡੇ ਰਿਪੋਰਟਰਸ ਨਾਲ ਗੱਲ ਕੀਤੀ ਪੌਲ ਕੈਲੈਂਡਰਾਂ ਨੇ, ਉਹ ਕਹਿੰਦਾ ਬਹੁਤਿਆਂ ਨੂੰ ਲੈ ਕੇ ਮੈਂ ਇੰਨਾ ਚਿੰਤਿਤ ਨਹੀਂ ਆ, ਇੰਨਾ ਗੰਭੀਰ ਨਹੀਂ ਕਿ ਬਾਕੀ ਚਲੋ ਕੋਈ ਨੀ, ਇਹਨਾਂ ਬਾਰੇ ਹੋ ਗਿਆ। ਇੱਥੇ ਫਿਰ ਤੁਹਾਡੇ ਆਉਣ ਦੇ ਨਾਲ ਪਹਿਲੇ ਹੀ ਮਾਹੌਲ ਬਣ ਚੁੱਕਿਆ ਸੀ, ਕਿਤੇ ਚੱਲਣੇ ਨੀ, ਤੁਹਾਡੇ ਆਉਣ ਦਾ ਰਸਤਾ ਹੀ ਤਾਂ ਬਣਿਆ ਕਿਉਂਕਿ ਪਿਛਲੇ ਆਰਡਰ ਇੰਨੇ ਗਲਤ ਸੀ ਕਿ ਉਹ ਮਿਨਿਸਟਰ ਹੁਣ ਖੜਾ ਰਹਿ ਨਹੀਂ ਸੀ ਸਕਦਾ। ਜੇ ਉਹ ਖੜੇ ਰਹਿੰਦੇ ਤਾਂ ਜ਼ਿਆਦਾ ਰੈਪਰਕਰਸ਼ਨ ਹੋਣੀਆਂ ਸੀ, ਉਹ ਤਾਂ ਸਰਕਾਰ ਨੇ ਰੈਪਰਕਰਸ਼ਨ ਤੋਂ ਬਚਣ ਲਈ ਉਹਨਾਂ ਨੂੰ ਪਾਸੇ ਕੀਤਾ। ਉਦੋਂ ਇਹ ਖਬਰਾਂ ਛਪੀਆਂ ਨੇ, ਮੈਂ ਨਹੀਂ ਕਹਿ ਰਿਹਾ, ਉਦੋਂ ਖਬਰਾਂ ਇਸ ਤਰ੍ਹਾਂ ਦੀਆਂ ਛਪੀਆਂ ਸਨ। ਸੋ ਹੁਣ ਇੱਕ ਮਿੰਟ ਵੀ ਮੈਨੂੰ ਕੋਈ ਮੈਸੇਜ ਤਾਂ ਨਹੀਂ ਆਇਆ, ਨਹੀਂ ਹਾਂਜੀ ਮੱਥਾ ਟੇਕੀ ਦਾ 401 ਤੇ ਬਿਲਕੁਲ ਜੀ, ਉੱਥੇ ਟ੍ਰੈਫਿਕ ਦੀ ਸਮੱਸਿਆ ਤਾਂ ਹੈ ਹੀ ਆ ਰਾਜਾ ਸਾਹਿਬ, ਕਹਿੰਦੇ ਅਸੀਂ ਰੋਜ਼ ਮੱਥਾ ਟੇਕ ਕੇ ਨਿਕਲਦੇ ਹਾਂ, 401 ਕਿਹੜਾ ਬਹੁਤ ਵਧੀਆ ਜਿਹਨੂੰ ਤੁਸੀਂ ਤਰੀਫਾਂ ਕਰੀ ਜਾਂਦੇ ਹੋ। ਗੱਲ ਤਾਂ ਤੁਹਾਡੀ ਠੀਕ ਆ ਭਾਈ ਜੀ, ਹੁਣ 401 ਚ ਵੀ ਕੀ ਦਮ ਰਹਿ ਗਿਆ ਹੁਣ? ਖੈਰ ਤੇ ਪੌਲ ਕੈਲੈਂਡਰਾਂ ਹੋਰੀ ਕਹਿੰਦੇ ਕਿ ਵੀ ਸੀ ਏ ਲੋਟਸ ਆਫ ਐਵੀਡੈਂਸ ਦੈਟ ਦੀ ਗਵਰਨਮੈਂਟ ਸ਼ੁੱਡ ਬੀ ਵੈਰੀ ਵੈਰੀ ਵਰੀਡ ਅਬਾਊਟ ਦਾ ਪ੍ਰੋਸੈਸ ਫੋਰ ਹੈਂਡਲਿੰਗ ਆਊਟ NGOs ਵਿਚ ਦੇ ਆਰ ਬੀਂਗ ਯੂਜ਼ਡ ਫੋਰ ਐਂਡ ਹੂਜ਼ ਬੈਨੀਫਿਟਿੰਗ ਫਰੋਮ ਦੈਮ, ਸੈਡ ਜੈਫ ਬ੍ਰਾਂਚ NDP ਕ੍ਰਿਟਿਕ ਫੋਰ ਮਿਊਨਿਸਪਲ ਅਫੇਅਰਸ। ਕਹਿੰਦੇ ਵੀ ਸਰਕਾਰ ਨੂੰ ਤਾਂ ਇਹਦੇ ਬਾਰੇ ਜਿਸ ਤਰ੍ਹਾਂ ਦੇ ਹੁਣ ਤੱਕ ਦੇ ਸਬੂਤ ਆਏ ਉਹਨੂੰ ਦੇਖ ਕੇ ਤਾਂ ਬਹੁਤ ਬਹੁਤ ਚਿੰਤਾ ਹੋਣੀ ਚਾਹੀਦੀ ਸੀਗੀ ਕਿ ਜਿਸ ਤਰ੍ਹਾਂ ਇਹ ਆਰਡਰ ਕੀਤੇ ਗਏ ਆ ਇਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤੇ ਗਏ, ਧਿਆਨ ਚ ਕੀ ਸੀ, ਫਾਇਦੇਮੰਦ ਧਿਰਾਂ ਕੌਣ ਸੀ? ਸਵਾਲ ਤਾਂ ਇਹੀ ਆ ਰਿਹਾ ਨਾ, ਜੇ ਡੈਮੋਕਰੇਸੀ ਦੇ ਵਿੱਚ ਓਲੀਗਾਰਕੀ ਦਿਖ ਰਹੀ ਹੈ ਬਈ, ਉਹ ਤਾਂ ਵਲਾਦੀਮੀਰ ਪੁਤਿਨ ਦੀ ਹੈ ਤੇ ਰਸ਼ੀਆ ਦੇ ਤਾਂ ਆਪਾਂ ਬਹੁਤ ਖਿਲਾਫ ਹਾਂ, ਫਿਰ ਦੇ ਨਾ ਕਿਉਂ? ਅਗਰ ਆਪਕੋ ਹਮ ਰਸ਼ੀਆ ਕੇ ਐਂਗਲ ਸੇ ਸਮਝ ਬੈਠੇ ਨਾ, ਫਿਰ ਪੁਤਿਨ ਕਹਿਣਾ ਪੜ ਗਿਆ ਤੇ ਪੁਤਿਨ ਦੇ ਤਾਂ ਫਿਰ ਅਸੀਂ ਦੱਸ ਦੇਣਾ ਜੋ ਬਾਈਡਨ ਨੂੰ ਜਾ ਕੇ ਕਿ ਬਾਈ ਇੱਧਰ ਕਹਿੰਦੇ ਪੁਤਿਨ ਵਰਗੀਆਂ ਗੱਲਾਂ ਕਰੀ ਜਾਂਦੇ ਨੇ, ਇਹ ਪੁਤਿਨ ਦਾ ਕੰਮ ਹੈ ਇਹ ਬੜੇ ਬੜੇ ਅਮੀਰਾਂ ਦਾ ਸਾਥ ਦੇਣਾ। ਕੈਨੇਡੀਅਨ ਸਰਕਾਰਾਂ ਇਸ ਤਰ੍ਹਾਂ ਨਹੀਂ ਕਰਦੀਆਂ, ਕੈਨੇਡੀਅਨ ਸਰਕਾਰ ਆਰ ਨੋਟ ਰਨ ਬਾਈ ਓਲੀਗਾਰਕ, ਜਿਹੜੇ ਓਲੀਗਾਰਕ ਨੇ ਉਹ ਤਾਂ ਹਮਨੇ ਆਪਣੇ ਦਿੱਲੀ ਔਰ ਹਮਨੇ ਬੜਾ ਹੈ ਇਹ ਤੋਂ ਰਸੀਆ ਮੇ ਹੋਤੇ ਹੈ ਭਈਆ, ਹਮਰਾ ਕੈਨੇਡਾ ਮੇ ਤੋ ਐਸਾ ਕੋਈ ਬਾਤ ਨਹੀਂ ਹੈ, ਕੈਨੇਡਾ ਮੇ ਤੋ ਸਿਰਫ ਲੋਗੋ ਲੜਕਾ ਲੋਗੋ ਦੁਆਰਾ ਔਰ ਲੋਗੋ ਕੇ ਲੀਏ ਚਲਾਈ ਜਾਤੀ ਹੈ। ਜੇ ਕੈਨੇਡਾ ਦੇ ਵਿੱਚ ਬੈਠ ਕੇ ਕੋਈ ਪੁਤਿਨ ਵਰਗੀਆਂ ਗੱਲਾਂ ਕਰ ਰਿਹਾ ਫਿਰ ਬਹੁਤ ਗਲਤ ਗੱਲ ਹੈ, ਫਿਰ ਅਸੀਂ ਰਸ਼ੀਆ ਨਾਲ ਚਲੇ ਜਾਂਦੇ, ਫਿਰ ਸਾਰਾ ਕੈਨੇਡਾ ਰਸ਼ੀਆ ਨਾਲ ਲੈ ਜਾਂਦੇ, ਰਸ਼ੀਆ ਨੰਬਰ 1 ਕਰ ਲਿਆ ਕਿਸੇ ਗੱਲ ਨੂੰ, ਜ਼ਮੀਨ ਦੇ ਫਾਸਲੇ ਉਨਕੇ ਪਾਸ ਜ਼ਿਆਦਾ ਜ਼ਮੀਨ ਹੈ, ਕਿੰਨੀ ਹੈ ਸ਼ਾਇਦ 1 ਬਿਲੀਅਨ ਤੋਂ ਜ਼ਿਆਦਾ ਹੈ ਹਨਾ, 1 ਬਿਲੀਅਨ 5 ਲੱਖ 1.05 ਮਿਲੀਅਨ, ਆਪਣੇ ਕੋਲ ਤਾਂ 9.9 ਹੈ ਨਾ, ਉਨਕੇ ਪਾਸ ਤੋਂ ਜ਼ਮੀਨ ਵੀ ਜ਼ਿਆਦਾ, ਫਿਰ ਕਿਆ ਹਮ ਉਧਰ ਚਲੇ ਜਾਏ ਅਗਰ ਹਮਨੇ ਕਰਪਸ਼ਨ ਪਾਏ ਵਾਲੇ ਦੇਸ਼ ਮੇ ਜਾਣਾ? ਆਪ ਹੋਰ ਸਾਹਿਬ ਆਪਕੇ ਉੱਪਰ ਬਹੁਤ ਬੜੀ ਜ਼ਿੰਮੇਦਾਰੀ ਹੈ ਕਿ ਆਪ ਕਰਪਸ਼ਨ ਫਰੀ ਦੇਸ਼ ਮੇ ਰਹਿਤੇ ਹੋ, ਆਪ ਕਰਪਸ਼ਨ ਫਰੀ ਸਰਕਾਰੇ ਚਲਾਤੇ ਹੋ ਔਰ ਆਪਕੀ ਸਰਕਾਰ ਕੇ ਉੱਪਰ ਕਿਸੀ ਪੈਸੇ ਵਾਲੇ ਕਾ ਦਬਾਵ ਨਹੀਂ ਹੈ, ਹਮ ਯੇ ਮਾਨ ਕੇ ਹਮ ਯੇ ਮਾਨ ਕਰ ਚਲਤੇ ਹੈ ਔਰ ਇਸ ਬਾਤ ਕੋ ਜਿਸਕੋ ਹਮਨੇ ਮਾਨਾ ਹੁਆ ਹੈ ਵੋ ਦਿਲ ਆਪਨੇ ਨਹੀਂ ਟੁੱਟਣੇ ਦੇਣਾ। ਮੈਂ ਇਹਦੇ ਵਿੱਚ ਕਿਸੇ ਨੂੰ ਨਹੀਂ ਕਹਿ ਰਿਹਾ ਕਿ ਤੂੰ ਖਰਾਬੀ ਕਰਦਾ ਤੇ ਤੂੰ ਖਰਾਬ ਕਿਉਂ ਕਰਦਾ, ਵੀ ਸਾਡੇ ਵਰਗਾ ਦੇਸ਼ ਕਿਹਨੂੰ ਮਿਲਣਾ, ਅਸੀਂ ਤਾਂ ਮਹਾਨ ਦੇਸ਼ ਚ ਆਏ ਹਾਂ, ਆਪ ਮੰਨਦੇ ਹੋ ਨਾ ਕੈਨੇਡਾ ਇਜ਼ ਅ ਗ੍ਰੇਟ ਕੰਟਰੀ, ਜਾਂ ਤਾਂ ਕਹੋ ਵੀ ਨਹੀਂ ਰਸ਼ੀਆ ਇਜ਼ ਅ ਗ੍ਰੇਟ ਕੰਟਰੀ ਜਾਂ ਪੁਤਿਨ ਇਜ਼ ਅ ਗ੍ਰੇਟ ਲੀਡਰ, ਨੋ 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 ਜੋਨੀ ਜੋਨੀ ਯੈਸ ਪਾਪਾ ਈਟਿੰਗ ਸ਼ੂਗਰ, ਨੋ 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 ਪਾਪਾ ਸ਼ੂਗਰ ਨਹੀਂ ਖਾਣ ਦੇਗੇ, ਨਾ ਤੁਸੀਂ ਖੰਡ ਖਾਣੀ ਹੈ ਨਾ ਅਸੀਂ ਖੰਡ ਖਾਣੀ, ਉਲਜਾ ਕਾਲੇ ਕਾਵਾਂ ਤੇਰੇ ਮੂੰਹ ਵਿੱਚ ਖੰਡ ਪਾਵਾਂ, ਉਹ ਫਿਰ ਖੰਡ ਪਾ ਕੇ ਕਾਂ ਉਡਾ ਦੇਣਾ ਆਪਾਂ ਨੇ, ਫਿਰ ਉਹ ਕਾਂ ਰੱਖਣਾ ਨਹੀਂ ਹੈ, ਦੈਟਸ ਇਟ। ਹੁਣ ਜਿਹੜੇ ਇਹ NGOs ਨੂੰ ਲੈ ਕੇ ਜੋ ਵੀ ਇਹਦਾ ਮੁਲਾਂਕਣ ਬਣਨਾ ਸੀ, ਦੈਟ ਇਜ਼ ਮਾਈ ਐਡੀਟੋਰੀਅਲ ਔਨ ਇਟ, ਦੈਟ ਵਾਸ ਮਾਈ ਟੂ ਸੈਂਟ ਔਨ ਦਿਸ ਇਸ਼ੂ, ਇਫ ਯੂ ਹੈਵ ਐਨੀ ਕਾਈਂਡ ਆਫ ਫੀਡਬੈਕ ਯੂ ਆਰ ਮੋਰ ਦੈਨ ਵੈਲਕਮ ਟੂ ਕਾਲ ਮੀ ਅਪ 416-1620-1778 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਇਹਦੇ 'ਚ ਇਸ ਗੱਲਬਾਤ ਨੂੰ ਲੈ ਕੇ ਕਿਤੇ ਵੀ ਕੁਛ ਮਹਿਸੂਸ ਕਰਦੇ ਹੋਵੋ ਠੀਕ ਜਾਂ ਗਲਤ ਤਾਂ ਜ਼ਰੂਰ ਆਪਣੀ ਰਾਏ ਸਾਂਝੀ ਕਰ ਸਕਦੇ। ਮੇਰਾ ਕਹਿਣ ਦਾ ਕੁਲ ਮਤਲਬ ਇਹ ਸੀ ਕਿ ਡੈਮੋਕਰੇਸੀ ਦੇ ਵਿੱਚ ਜਿਹੜੀ ਸਰਕਾਰ ਹੈ ਇਟ ਸ਼ੁੱਡ ਰਿਪ੍ਰੈਜੈਂਟ ਔਰ ਸ਼ੁੱਡ ਬੀ ਰਿਫਲੈਕਟਿਵ ਆਫ collective will and welfare of people. If it is not visible, then there is something wrong about it. It should not be run by oligarchy like it, as it is being said and reported in our media that this kind of government is being run in Russia. So we are not in Russia. So don't make this Russia. Because Russia is our only access of evil. So Russia, I don't want to compare them with Canada. If I don't want to compare them, then I don't want to. 905 ਦਾ ਬਾਈ ਹਾਰਟ ਆਫ ਕੈਨੇਡੀਅਨ ਪੋਲਿਟਿਕਸ ਹੈ ਸੋ ਇੱਥੇ ਜਿੰਨੀ ਪਿਓਰ ਟ੍ਰੈਡੀਸ਼ਨ ਹੈ ਜੋ ਕੈਨੇਡਾ ਦੀਆਂ ਵੈਲਿਊਜ਼ ਨੇ ਜੇ ਉਹਨਾਂ ਵੈਲਿਊਜ਼ ਦੇ ਉੱਪਰ ਰੱਖ ਕੇ ਗੱਲ ਕਰਨੀ ਹੈ ਤੇ ਉਹਦੇ ਵਿੱਚ ਸ਼ਾਇਦ ਮੇਰੀ ਸ਼ਾਦੀ ਦਾ ਖਿਆਲ ਕਿਸੇ ਕੋ ਕਹੀਂ ਸ਼ਾਦੀ ਤੇ ਬੁਲਾਇਆ ਹੈ ਇਹ ਗੀਤ ਜਾਂ ਹੰਗਾਮਾ ਹੈ ਕਿਉਂ ਭਰਪਾ ਇਹ ਚਾਰ ਪੰਜ ਗੀਤ ਪਲੀਜ਼ 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 ਸਾਡੀਆਂ ਖਬਰਾਂ ਤੇ ਸਾਡੀ ਪੋਲੀਟੀਕਲ ਡਿਸਕਸ਼ਨ ਦੇ ਉੱਪਰ ਕਮੈਂਟ ਲਈ ਨਹੀਂ ਵਰਤੇ ਜਾਣੇ ਚਾਹੀਦੇ ਇਹ ਕਿਸੇ ਔਰ ਬਾਤ ਕੇ ਲਈ ਲਿਖੇ ਗਏ ਥੇ ਇਸੇ ਤਰ੍ਹਾਂ 1984 ਜਾਰਜ ਔਰਵੈਲ ਦੀ ਬੁੱਕ ਉਹ ਵੀ ਕਿਸੇ ਹੋਰ ਨੇ ਲਿਖੀ ਗਈ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਨਾ ਫਰੀਡਮ ਇਜ਼ ਸਲੇਵਰੀ ਫਰੀਡਮ ਇਜ਼ ਸਲੇਵਰੀ ਵਾਰ ਇਜ਼ ਪੀਸ ਹੁਣ ਸਾਨੂੰ ਉਹ ਗੱਲਾਂ ਨਹੀਂ ਚਾਹੀਦੀਆਂ ਇੱਥੇ ਸਾਨੂੰ ਇਹ ਗੱਲਾਂ ਨਹੀਂ ਚਾਹੀਦੀਆਂ ਐਂਡ ਰੀਅਲ ਪੋਲੀਟਿਕ ਫਿਰ ਆਪਾਂ ਨੂੰ ਰੀਅਲ ਪੋਲੀਟਿਕ ਤੇ ਵੀ ਗੱਲ ਕਰਨੀ ਪੈਣੀ ਹੈ ਸੋ ਬੈਟਰ ਹੈ ਕਿ ਇਸ ਬਾਤ ਕੋ ਅਬ ਯਹੀਂ ਖਤਮ ਕਰ ਦੇਤੇ ਹੈ ਆਜ ਕੀ ਡਿਸਕਸ਼ਨ ਬਹੁਤ ਹੁਆ ਆਜ ਇਤਨਾ ਹੀ ਅਬ ਪੇਸ਼ ਹੋਗਾ ਖਬਰੋਂ ਕਾ ਬੁਲੇਟਿਨ ਤੇ ਉਸ ਤੋਂ ਬਾਅਦ ਅਸੀਂ ਆਪਣੇ ਮਹਿਮਾਨ ਨਾਲ ਗੱਲਬਾਤ ਕਰਾਂਗੇ
ਸੈਵਨ ਸੈਵਨਟੀ ਏ ਐਮ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਐਸ ਆਰ ਠਾਕੁਰ ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਅੱਜ ਤੋਂ ਲੱਗਣੇ ਸ਼ੁਰੂ ਹੋਣਗੇ ਫਲੂ ਸ਼ਾਟਸ ਤੇ ਕੋਵਿਡ 19 ਵੈਕਸੀਨ ਦੇ ਸ਼ਾਟਸ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਟੋਰੋਂਟੋ ਦੀਆਂ ਸੜਕਾਂ ਉਤੇ ਕੀਤੇ ਫਲਸਤੀਨ ਪੱਖੀ ਮੁਜ਼ਾਹਰੇ ਸ਼ੂਟਿੰਗ ਵਿਚ ਇਕ ਵਿਅਕਤੀ ਹੋਇਆ ਹਲਾਕ ਹੁਣ ਖਬਰਾਂ ਵਿਸਥਾਰ ਨਾਲ ਓਨਟੈਰੀਓ ਵਾਸੀ ਜਿਹੜੇ 6 ਮਹੀਨੇ ਤੇ ਇਸ ਤੋਂ ਵੱਧ ਉਮਰ ਦੇ ਹਨ ਉਹਨਾਂ ਨੂੰ ਮੁਫ਼ਤ ਫਲੂ ਸ਼ਾਟ ਤੇ ਨਵੀਂ ਕੋਵਿਡ 19 ਵੈਕਸੀਨ ਦੇ ਸ਼ਾਟ ਸੋਮਵਾਰ ਤੋਂ ਲੱਗਣੇ ਸ਼ੁਰੂ ਹੋ ਜਾਣਗੇ ਸਿਹਤ ਮੰਤਰੀ ਸਿਲਵੀਆ ਜੌਨਸ ਨੇ ਐਤਵਾਰ ਨੂੰ ਇਸ ਇਮਿਊਨਾਈਜੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਉਹਨਾਂ ਨੇ ਆਖਿਆ ਲੋਕਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਸੁਰੱਖਿਅਤ ਰਹਿਣ ਦੇ ਲਈ ਆਪਣੀ ਅਤੇ ਆਪਣੇ ਬੱਚਿਆਂ ਦੀ ਵੈਕਸੀਨੇਸ਼ਨ ਪੂਰੀ ਕਰਵਾਉਣ ਅਤੇ ਅਜਿਹੇ ਮੌਸਮ ਦੇ ਵਿਚ ਸਾਹ ਨਾਲ ਸੰਬੰਧਿਤ ਬਿਮਾਰੀਆਂ ਜਦੋਂ ਵੱਧਦੀਆਂ ਹਨ ਉਦੋਂ ਅਜਿਹੇ ਸ਼ਾਟ ਲਵਾ ਕੇ ਸਿਹਤਮੰਦ ਰਹਿਣ ਉਨ੍ਹਾਂ ਨੇ ਆਖਿਆ ਸਾਡੀ ਸਰਕਾਰ ਦੇ ਵੱਲੋਂ ਕੋਵਿਡ 19 ਤੇ ਫਲੂ ਸ਼ਾਟਸ ਮੁਹੱਈਆ ਕਰਵਾ ਕੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਤੁਹਾਡੇ ਕੋਲ ਬਿਮਾਰੀਆਂ ਤੋਂ ਬਚਣ ਦੇ ਹਰ ਸੰਭਵ ਤਰੀਕੇ ਹੋਣ ਇਸ ਤੋਂ ਇਲਾਵਾ ਸਰਕਾਰ ਇਹ ਸਾਰਾ ਕੁਝ ਮੁਫ਼ਤ ਮੁਹੱਈਆ ਕਰਵਾ ਰਹੀ ਹੈ ਓਨਟੈਰੀਓ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਫਲੂ ਸ਼ਾਟਸ ਤੇ ਕੋਵਿਡ 19 ਦੀ ਨਵੀਂ ਵੈਕਸੀਨ ਲੋਕਲ ਫਾਰਮਾਸਿਸਟ ਪਬਲਿਕ ਹੈਲਥ ਯੂਨਿਟ ਉੱਤੇ ਦੇ ਪ੍ਰਾਇਮਰੀ ਹੈਲਥ ਕੇਅਰ ਮੁਹੱਈਆ ਕਰਵਾਉਣ ਵਾਲਿਆਂ ਕੋਲ ਵੀ ਉਪਲਬਧ ਹੈ ਇਹ ਵੀ ਆਖਿਆ ਗਿਆ ਕਿ ਕੋਵਿਡ 19 ਵੈਕਸੀਨ ਤੇ ਫਲੂ ਸ਼ਾਟ ਇੱਕੋ ਸਮੇਂ ਲਏ ਜਾਣਾ ਵੀ ਸੁਰੱਖਿਅਤ ਤੇ ਸੌਖਾ ਹੈ ਕਿਉਂਕਿ ਇਸ ਨਾਲ ਵਾਰੀ ਵਾਰੀ ਗੇੜੇ ਮਾਰਨ ਦੀ ਖੇਚਲ ਵੀ ਨਹੀਂ ਕਰਨੀ ਪੈਂਦੀ ਕੋਵਿਡ ਪ੍ਰੋਵਿੰਸ ਦੇ ਚੀਫ਼ ਮੈਡੀਕਲ ਆਫਿਸਰ ਆਫ ਹੈਲਥ ਡਾਕਟਰ ਕਿਰਨ ਮੂਨ ਨੇ ਵੀ ਓਨਟੈਰੀਓ ਵਾਸੀਆਂ ਨੂੰ ਆਪਣੀ ਵੈਕਸੀਨੇਸ਼ਨ ਅਪ ਟੂ ਡੇਟ ਰੱਖਣ ਦੇ ਲਈ ਆਖਿਆ ਹੈ ਸ਼ਨੀਵਾਰ ਦੁਪਹਿਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਡਾਊਨ ਟਾਊਨ ਟੋਰੋਂਟੋ ਦੇ ਵਿਚ ਇਕੱਠੇ ਹੋ ਕੇ ਫਲਸਤੀਨ ਪੱਖੀ ਮੁਜ਼ਾਹਰੇ ਕੀਤੇ ਇਨ੍ਹਾਂ ਮੁਜ਼ਾਹਰਿਆਂ ਦਾ ਆਯੋਜਨ ਫਲਸਤੀਨ ਪੱਖੀ ਗਰੁੱਪ ਟੋਰੋਂਟੋ ਫਾਰ ਫਲਸਤੀਨ ਵੱਲੋਂ ਕਰਵਾਇਆ ਗਿਆ ਸੀ ਇਨ੍ਹਾਂ ਮੁਜ਼ਾਹਰਿਆਂ ਦੀ ਸ਼ੁਰੂਆਤ ਨਥਾਨ ਫਿਲਿਪ ਸਕੁਆਇਰ ਤੋਂ ਹੋਈ ਇਨ੍ਹਾਂ ਮੁਜ਼ਾਹਰਿਆਂ ਦੌਰਾਨ ਲੋਕਾਂ ਨੇ ਗੱਡੀਆਂ ਵਿਚ ਰੈਲੀ ਕੀਤੀ ਇਹ ਰੈਲੀ ਦੁਪਹਿਰ 12:45 ਤੇ ਸਕਾਰਪੋਰ ਟਾਊਨ ਸੈਂਟਰ ਤੋਂ ਰਵਾਨਾ ਹੋਈ ਇਹ ਰੈਲੀ ਹਾਈਵੇ 401 ਦੇ ਨਾਲ ਨਾਲ ਪੱਛਮ ਵੱਲ ਗਈ ਤੇ ਫਿਰ ਦੱਖਣ ਵੱਲ ਡੌਨ ਵੈਲੀ ਪਾਰਕਵੇ ਵੱਲ ਮੁੜ ਗਈ ਅਤੇ ਫਿਰ ਸਕੁਆਇਰ ਜਾ ਪਹੁੰਚੀ ਇੱਥੇ ਸਭ ਨੇ ਰਲ ਕੇ ਗਾਜ਼ਾ ਪੱਟੀ ਉੱਤੇ ਚੱਲ ਰਹੀ ਹਿੰਸਾ ਨੂੰ ਰੋਕਣ ਦੀ ਮੰਗ ਕੀਤੀ ਸਾਰਿਆਂ ਨੇ ਆਖਿਆ ਕਿ ਹੁਣ ਬਹੁਤ ਹੋ ਚੁੱਕਿਆ ਕਿ ਜੰਗ ਬੰਦੀ ਕੀਤੀ ਜਾਣੀ ਚਾਹੀਦੀ ਹੈ ਇਹ ਰੈਲੀ ਉਦੋਂ ਕੱਢੀ ਗਈ ਜਦੋਂ ਇਜ਼ਰਾਈਲ ਤੇ ਹਮਾਸ ਖਿਲਾਫ਼ ਦੂਜੇ ਪੱਧਰ ਦੀ ਜੰਗ ਵਿੜ ਦਿੱਤੀ ਹੈ ਇਹ ਜੰਗ ਤੀਜੇ ਹਫ਼ਤੇ ਵਿਚ ਪਹੁੰਚ ਗਈ ਹੈ ਇਜ਼ਰਾਈਲ ਨੇ ਮੈਦਾਨੀ ਸੈਨਾਵਾਂ ਵੀ ਗਾਜ਼ਾ ਭੇਜ ਦਿੱਤੀਆਂ ਨੇ ਤੇ ਹੁਣ ਜ਼ਮੀਨ ਹਵਾ ਤੇ ਸਮੁੰਦਰੀ ਰਸਤੇ ਰਾਹੀਂ ਇਜ਼ਰਾਈਲ ਵੱਲੋਂ ਗਾਜ਼ਾ ਉੱਤੇ ਹਮਲਾ ਕੀਤਾ ਜਾ ਰਿਹਾ ਹੈ 7 ਅਕਤੂਬਰ ਨੂੰ ਸ਼ੁਰੂ ਹੋਈ ਇਸ ਜੰਗ ਵਿਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਨੇ ਰੈਲੀ ਤੇ ਮੁਜ਼ਾਹਰੇ ਕਰਨ ਵਾਲਿਆਂ ਨੇ ਆਖਿਆ ਕਿ ਅਸੀਂ ਇੱਥੇ ਸ਼ਾਂਤੀ ਬਹਾਲ ਕਰਨ ਦੀ ਮੰਗ ਲੈ ਕੇ ਆਏ ਹਾਂ ਐਤਵਾਰ ਸਵੇਰੇ ਮਿਸੀ ਸਾਬਕਾ ਦੇ ਵਿਚ ਗੋਲੀ ਚੱਲਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਪੀਲ ਪੁਲਿਸ ਨੂੰ ਗੌਡਵੇ ਤੇ ਮਾਰਨਿੰਗ ਸਟਾਰ ਡਰਾਈਵ ਦੇ ਉੱਤੇ ਅੱਧੀ ਰਾਤ ਤੋਂ ਬਾਅਦ ਸੱਦਿਆ ਗਿਆ। ਜ਼ਖਮੀ ਵਿਅਕਤੀ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਹੋਮਿਸਾਈਡ ਬਿਊਰੋ ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਪੁਲਿਸ ਨੇ ਆਖਿਆ ਕਿ ਇਹ ਸ਼ੂਟਿੰਗ ਆਪਣੀ ਕਿਸਮ ਦਾ ਇਕੱਲਾ ਮਾਮਲਾ ਸੀ, ਜਿਸ ਦੇ ਨਾਲ ਜਨਤਕ ਸੇਫਟੀ ਨੂੰ ਕੋਈ ਖਤਰਾ ਨਹੀਂ ਹੈ। ਅਜੇ ਤੱਕ ਕਿਸੇ ਮਸ਼ਕੂਕ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਰਜੁਨ ਬਬੂਟਾ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ ਵੱਲ ਇਕ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਖੇਡ ਮੰਤਰੀ ਮੀਤ ਹੇਰ ਨੇ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਤੀਜੇ ਪੰਜਾਬੀ ਨਿਸ਼ਾਨੇਬਾਜ਼ ਨੂੰ ਵਧਾਈ ਦਿੱਤੀ ਹੈ। ਪੰਜਾਬ ਦੇ ਉਭਰਦੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਅਗਲੇ ਸਾਲ ਪੈਰਿਸ ਵਿਖੇ ਹੋਣ ਵਾਲੇ ਓਲੰਪਿਕ ਖੇਡਾਂ ਦੇ ਲਈ ਕੁਆਲੀਫਾਈ ਕਰ ਲਿਆ। ਅਰਜੁਨ ਨੇ ਅੱਗੇ ਦੱਖਣੀ ਕੋਰੀਆ ਵਿਖੇ ਚੱਲ ਰਹੀ ਏਸ਼ੀਅਨ ਨਿਸ਼ਾਨੇਬਾਜ਼ ਚੈਂਪੀਅਨਸ਼ਿਪ ਦੇ ਵਿਚ 10 ਮੀਟਰ ਏਅਰ ਰਾਈਫਲ ਦੇ ਟੀਮ ਵਰਗ ਵਿਚ ਸੋਨ ਤੇ ਵਿਅਕਤੀਗਤ ਮੁਕਾਬਲੇ ਦੇ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਖੇਡ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਅਰਜੁਨ ਬਬੂਟਾ ਨੂੰ ਇਸ ਪ੍ਰਾਪਤੀ ਦੇ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ। ਕੈਨੇਡੀਅਨ ਸਰਕਾਰ ਪੋਲਿਊਸ਼ਨ ਪ੍ਰਾਈਸ ਛੋਟ ਨੂੰ ਦੁੱਗਣਾ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਥਾਵਾਂ ਉੱਤੇ ਫੈਡਰਲ ਫਿਊਲ ਚਾਰਜ ਪ੍ਰਭਾਵੀ ਹੈ ਉੱਥੇ ਹੀਟਿੰਗ ਆਇਲ ਦੀ ਡਿਲੀਵਰੀ ਉੱਤੇ ਫੈਡਰਲ ਕਾਰਬਨ ਕੀਮਤਾਂ ਵਿਚ ਵਾਧੇ ਉੱਤੇ ਵੀ 3 ਸਾਲ ਦੇ ਲਈ ਰੋਕ ਲਗਾਈ ਜਾ ਰਹੀ ਹੈ। ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕੀਤਾ। ਇਸ ਦੌਰਾਨ ਕਲਾਈਮੇਟ ਐਕਸ਼ਨ ਇਨਸੈਂਟਿਵ ਪੇਮੈਂਟ ਰੂਰਲ ਟਾਪ ਅਪਰੇਟ ਦੇ ਵਿਚ 10-20% ਦਾ ਵਾਧਾ ਕੀਤਾ ਜਾ ਰਿਹਾ ਜੋ ਕਿ ਅਪ੍ਰੈਲ 2024 ਵਿਚ ਸ਼ੁਰੂ ਹੋਵੇਗਾ। ਘਰਾਂ ਦੇ ਨਿੱਕੇ ਕਾਰੋਬਾਰਾਂ ਦੀ ਹੀਟਿੰਗ ਦੇ ਲਈ ਫਿਊਲ ਚਾਰਜ ਵਿਚ ਆਰਜ਼ੀ ਰੋਕ 14 ਦਿਨ ਦੇ ਅੰਦਰ ਸ਼ੁਰੂ ਹੋਵੇਗੀ। ਇਹ ਉਨ੍ਹਾਂ ਸਾਰੇ ਖੇਤਰਾਂ ਉੱਤੇ ਲਾਗੂ ਹੋਵੇਗੀ ਜਿੱਥੇ ਫੈਡਰਲ ਫਿਊਲ ਚਾਰਜ ਪ੍ਰਭਾਵੀ ਹਨ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਅੱਜ ਤੋਂ ਲੱਗਣੇ ਸ਼ੁਰੂ ਹੋਣਗੇ ਫਲੂ ਸ਼ਾਟਸ ਤੇ ਕੋਵਿਡ-19 ਵੈਕਸੀਨ ਦੇ ਸ਼ਾਟਸ। ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਟੋਰਾਂਟੋ ਦੀਆਂ ਸੜਕਾਂ ਉੱਤੇ ਕੀਤੇ ਫਲਸਤੀਨ ਪੱਖੀ ਮੁਜ਼ਾਹਰੇ। ਸ਼ੂਟਿੰਗ ਵਿਚ ਇਕ ਵਿਅਕਤੀ ਹੋਇਆ ਹਲਾਕ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
The views expressed on the preceding program may not necessarily be those of the owner or management of WTOR radio station.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ। ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਨ੍ਹਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੌਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੌਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ। ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥਟੱਬ ਖਰਾਬ ਕਰੇਗਾ। ਆਪਣੀ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9282 519-569-9282।
वहमो गुमान से दूर दूर यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
इस फॉल विच आ रहा है स्टेशन साइड सब तो वखरी ते सोनी रिहायश जेडी मिल्टन डाउनटाउन विच शर्तिया बेहतरीन कीमत 487,990 डॉलर विच दस्तयाब है। दो टावर आली इस बिल्डिंग में सेंट्रल पोडियम थानी।